ਸ੍ਰੀ ਵਾਹਿਗੁਰੂ ਜੀ ਇੱਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨ ਲੈ ਹਿਰਦੈ ਬਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ ਗਾਵੈ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਤਰੇ ਗਾਵੈ ਇੰਦਰਾਦ ਭਗਤ ਪ੍ਰਹਲਾਦਕ ਆਤਮ ਰਸ ਜਿਨ ਜਾਣਿਓ ਕਬ ਕਲ ਸੁਜਸ ਗਾਓ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਸਗਲ ਦੁਆਰ ਕੋ ਛਾੜ ਕੈ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਹਮ ਆਖਿਰ ਚੇ ਮਰਦੀ ਕੁਨੰਦ ਕਾਰ ਜਾਰ ਕੇ ਬਰ ਚਹਿਲ ਤਨ ਆਇਦਸ ਬੇਸ਼ੁਮਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ ਸਭ ਵੱਡੇ ਭਾਗਾਂ ਵਾਲੇ ਜੋ ਗੁਰੂ ਚਰਨਾਂ ਵਿੱਚ ਬੈਠ ਕਰਕੇ ਸ੍ਰੀ ਗੁਰੂ ਕਲਗੀਧਰ ਮਹਾਰਾਜ ਦਾ ਇਤਿਹਾਸ ਉਸ ਵੇਲੇ ਜੋ ਔਰੰਗਜ਼ੇਬ ਬਾਰ ਬਾਰ ਆਪਣੇ ਜਰਨੈਲਾਂ ਨੂੰ ਭੇਜਦਾ ਸੀ ਕਦੀ ਰੁਸਤਮ ਖਾਂ ਨੂੰ ਭੇਜਿਆ ਕਦੀ ਦਿਲਾਵਰ ਖਾਂ ਨੂੰ ਭੇਜਿਆ ਕਦੀ ਸੈਦ ਖਾਂ ਨੂੰ ਭੇਜਿਆ ਇੱਕ ਪੈਂਡੇ ਖਾਂ ਵੀ ਆਇਆ ਇੱਕ ਪੈਂਦੇ ਖਾਂ ਹੋਇਆ ਇੱਕ ਪੈਂਡੇ ਖਾਂ ਹੋਇਆ ਪੈਂਦੇ ਖਾਂ ਛੇਵੇਂ ਪਾਤਸ਼ਾਹ ਦੇ ਸਮੇਂ ਹੋਇਆ ਤੇ ਪੈਂਡੇ ਖਾਂ ਉਹ ਦਸਵੇਂ ਪਾਤਸ਼ਾਹ ਦੇ ਸਮੇਂ ਚੜ ਕੇ ਆਇਆ ਬੜੇ ਬੜੇ ਜਰਨੈਲ ਬਾਦਸ਼ਾਹ ਔਰੰਗਜ਼ੇਬ ਭੇਜਦਾ ਸੀ ਉਹਦਾ ਮਕਸਦ ਇੱਕੋ ਹੀ ਸੀ ਕਿ ਕਲਗੀਧਰ ਦੀ ਸੱਚ ਦੀ ਆਵਾਜ਼ ਨੂੰ ਬੰਦ ਕੀਤਾ ਜਾਵੇ ਔਰ ਸਾਰੇ ਪਾਸੇ ਇਸਲਾਮੀ ਝੰਡਾ ਚਲਾਇਆ ਜਾਵੇ ਭਾਵੇਂ ਉਸਨੂੰ ਇਹ ਪਤਾ ਵੀ ਸੀ ਕਿ ਇਹ ਕੰਮ ਹੋ ਨਹੀਂ ਸਕਦਾ ਜੋ ਅਕਾਲ ਪੁਰਖ ਨੇ ਵਾਹਿਗੁਰੂ ਨੇ ਪਰਮੇਸ਼ਰ ਨੇ ਸ੍ਰਿਸ਼ਟੀ ਬਣਾਈ ਹੈ ਉਹ ਅਨੇਕ ਪ੍ਰਕਾਰ ਦੀ ਹੈ ਕਦੀ ਵੀ ਇੱਕੋ ਜਿਹੀ ਨਹੀਂ ਹੋ ਸਕਦੀ ਮੇਰਾ ਪ੍ਰਭ ਖੇਲ ਰਚਾਇਆ ਕੁਛ ਕੋਏ ਨਾ ਕਿਸ ਹੀ ਜਿਹਾ ਉਪਾਇਆ ਪਰਮਾਤਮਾ ਨੇ ਵਾਹਿਗੁਰੂ ਨੇ ਇੱਕ ਬੰਦੇ ਦਾ ਦੂਜੇ ਬੰਦੇ ਨਾਲ ਚਿਹਰਾ ਨਹੀਂ ਰਲਾਇਆ ਜੇ ਚਿਹਰਾ ਹੈ ਤਾਂ ਵਿਚਾਰ ਨਹੀਂ ਰਲਾਏ ਹਰ ਚੀਜ਼ ਵਿੱਚ ਮਹਾਰਾਜ ਨੇ ਫਰਕ ਪਾਇਆ ਹੋਇਆ ਫਿਰ ਹਿੰਦੂ ਮੁਸਲਮਾਨ ਸਿੱਖ ਈਸਾਈ ਜੈਨੀ ਬੋਧੀ ਜਿੰਨੇ ਮਜ਼ਹਬ ਧਰਮ ਚਲਾਏ ਨੇ ਉਹਨਾਂ ਨੂੰ ਜੇ ਕੋਈ ਇੱਕ ਕਰਨ ਦੀ ਕੋਸ਼ਿਸ਼ ਕਰੇ ਤਾਂ ਹਵਾ 'ਚ ਤਲਵਾਰਾਂ ਮਾਰਦਾ ਪਿਆ ਮਾਰੀ ਜਾਵੇ ਕੁਝ ਨਹੀਂ ਹੋ ਸਕਦਾ ਅੱਜ ਵੀ ਕਈ ਸਾਡੇ ਭਰਾ ਸੰਗਤ ਦੇ ਵਿੱਚ ਪ੍ਰੇਮੀ ਚਿੰਤਾ ਕਰਨ ਲੱਗ ਜਾਂਦੇ ਆ ਜੀ ਪੰਥ ਦਾ ਕੀ ਬਣੇਗਾ ਖਾਲਸਾ ਪੰਥ ਦਾ ਕੀ ਹੋਵੇਗਾ ਪੰਥ ਨੂੰ ਬੜਾ ਖਤਰਾ ਹੈ ਖਾਲਸਾ ਜੀ ਦਸਮ ਪਾਤਸ਼ਾਹ ਨੇ ਇੱਕ ਬਚਨ ਲਿਖਿਆ ਰਹਿਤ ਨਾਮੇ ਚਾਹੁੰਦਾ ਜਿਨ ਕੇ ਸਿਰਜਨ ਹਮ ਕਰੀ ਨਿਜ ਹਾਥਨ ਕੇ ਸਾਥ ਉਨਕੀ ਸੰਸਰ ਜੋ ਕਰੇ ਗਲ ਜਾਏ ਕੁਲ ਸਾਥ ਦਸਮੇਸ਼ ਪਿਤਾ ਜੀ ਦਾ ਬਚਨ ਹੈ ਵੀ ਜਿਹੜਾ ਪੰਥ ਅਸੀਂ ਸਾਜਿਆ ਆਪਣੇ ਹੱਥਾਂ ਨਾਲ ਜਿਹੜਾ ਇਸ ਪੰਥ ਦੀ ਬਰਾਬਰੀ ਕਰੇਗਾ ਉਹਦੀਆਂ ਸੱਤੇ ਕੋਲਾਂ ਗਲ ਜਾਣਗੀਆਂ ਖਤਮ ਹੋ ਜਾਏਗਾ ਪੰਥ ਨਹੀਂ ਖਤਮ ਹੋਣਾ ਇਹ ਤਾਂ ਮਹਾਰਾਜ ਨੇ ਆਪ ਸਾਜਿਆ ਹੈ ਖਾਲਸਾ ਅਕਾਲ ਪੁਰਖ ਦੀ ਫੌਜ ਹੈ ਤੇ ਅਕਾਲ ਪੁਰਖ ਨੇ ਆਪ ਹੀ ਸਾਜਿਆ ਹੈ ਸੋ ਪਿਆਰਿਓ, ਕੋਈ ਵੀ ਕਿਸੇ ਚੀਜ਼ ਦਾ ਬੀਜ ਨਾਸ ਨਹੀਂ ਹੁੰਦਾ। ਨੇਕੀ ਬਦੀ ਦੋਵੇਂ ਚਲੀਆਂ ਆਉਂਦੀਆਂ। ਫੁੱਲ ਵੀ ਜਦੋਂ ਦੀ ਦੁਨੀਆਂ ਬਣੀ ਹੈ ਗੁਲਾਬ ਦੇ ਮਹਿਕਦੇ ਨੇ ਤੇ ਨਾਲ ਨਾਲ ਕੰਡੇ ਵੀ ਚੁੱਭਦੇ ਨੇ। ਇਸੇ ਤਰ੍ਹਾਂ ਹੀ ਚੱਲਿਆ, ਨਾ ਕੋਈ ਕਿਸੇ ਦੇ ਸੁਪਨੇ ਪੂਰੇ ਹੋਏ ਵੀ ਇਹ ਹੋ ਜਾਵੇ ਮੁਸਲਮਾਨਾਂ ਦਾ ਬਾਦਸ਼ਾਹ ਔਰੰਗਜ਼ੇਬ ਚਾਹੁੰਦਾ ਸਾਰੇ ਮੁਸਲਮਾਨ ਬਣ ਜਾਣ, ਉਹਦਾ ਸੁਪਨਾ ਨਹੀਂ ਪੂਰਾ ਹੋਇਆ। ਜੇ ਕੋਈ ਹਿੰਦੂ ਬਾਦਸ਼ਾਹ ਕਵੇ ਸਾਰੇ ਹਿੰਦੂ ਹੀ ਬਣ ਜਾਣ, ਉਹਦਾ ਵੀ ਨਹੀਂ ਪੂਰਾ ਹੋ ਸਕਦਾ। ਜੇ ਕੋਈ ਸਿੱਖ ਕਵੇ ਵੀ ਮੈਂ ਸਾਰੀ ਦੁਨੀਆਂ ਨੂੰ ਹੀ ਅੰਮ੍ਰਿਤ ਛਕਾ ਦੇਣਾ, ਜਿਵੇਂ ਅੱਜ ਕੱਲ੍ਹ ਸਾਡੇ ਵਿੱਚ ਇੱਕ ਦੌੜ ਲੱਗੀ ਹੋਈ ਹੈ ਵੀ ਵੱਧ ਤੋਂ ਵੱਧ ਅਸੀਂ ਅੰਮ੍ਰਿਤ ਪ੍ਰਚਾਰ ਕਰਨਾ, ਧੱਕੇ ਨਾਲ ਹੀ ਛਕਾਈ ਜਾਣਾ। ਤੇ ਕਈ ਇਹ ਲਾਲਚ ਦੇ ਕੇ ਅੰਮ੍ਰਿਤ ਛਕਾਉਂਦੇ ਵੀ ਕਕਾਰ ਫਰੀ ਦਿਆਂਗੇ ਅੰਮ੍ਰਿਤ ਛਕ ਲਓ। ਭਲੇ ਮਾਨਸੋ, ਜਿਹੜਾ ਬੰਦਾ 100-200 ਰੁਪਈਏ ਦੇ ਕਕਾਰ ਨਹੀਂ ਖਰੀਦ ਸਕਦਾ, ਉਹ ਸਿਰ ਕੀ ਦੇਵੇਗਾ ਗੁਰੂ ਨੂੰ ਘਰ ਹੁੰਦਿਆਂ ਸੌਂਦਿਆਂ? ਇਹ ਨਹੀਂ ਵੀ ਚਲੋ ਕੋਈ ਮਸਤਾਨੀ ਫੌਜ ਹੈ ਵਿਅੰਗਮ ਹੈ ਨਹੀਂ ਮਾਇਆ, ਉਹਨੂੰ ਕਕਾਰ ਲੈ ਕੇ ਦੇਣਾ ਮਾੜੀ ਗੱਲ ਨਹੀਂ, ਉਹ ਵੱਖਰੀ ਗੱਲ ਹੈ। ਕਿਸੇ ਕੋਲ ਕੁਸ਼ਹਿਰਾ ਨਹੀਂ, ਕਿਸੇ ਕੋਲ ਕਿਰਪਾਨ ਨਹੀਂ, ਉਹ ਲੈ ਦੇਣੀ ਕੋਈ ਮਾੜੀ ਗੱਲ ਨਹੀਂ ਹੈ। ਪਰ ਜੇ ਆਖੀਏ ਵੀ ਕਕਾਰ ਫਰੀ ਮਿਲ ਗਿਆ ਅੰਮ੍ਰਿਤ ਛਕ ਲਓ, ਫਿਰ ਇਹ ਤਾਂ ਕਾਹਦਾ ਹੋਇਆ, ਕਾਹਦਾ ਇਹ ਅੰਮ੍ਰਿਤ ਹੋਇਆ? ਇਹ ਤਾਂ ਫਿਰ ਲਾਲਚ ਹੀ ਹੈ ਨਾ। ਸੋ ਖਾਲਸਾ ਜੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ, ਜਿਹੜਾ ਵੀ ਧਰਮ ਹੈ ਉਹ ਦਿਲ ਵਿੱਚੋਂ ਪੈਦਾ ਹੋਵੇ, ਭਾਵਨਾ ਬਣੇ, ਸ਼ਰਧਾ ਬਣੇ, ਵਿਸ਼ਵਾਸ ਬਣੇ, ਫਿਰ ਉਹ ਧਰਮ ਰੰਗ ਲਿਆਉਂਦਾ ਹੈ। ਜੇ ਉੱਪਰੋਂ ਕੁਝ ਹੋਰ ਹੋਵੇ, ਮਨ ਵਿੱਚ ਕੁਝ ਹੋਰ ਹੋਵੇ, ਉਹ ਧਰਮ ਕਾਹਦਾ? ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ। ਔਰੰਗਜ਼ੇਬ ਬਾਹਰੋਂ ਮੋਮਨ ਸੀ, ਅੰਦਰੋਂ ਕਾਫਰ ਸੀ। ਮਹਾਰਾਜ ਲਿਖ ਰਹੇ ਆ ਕਿ ਔਰੰਗਜ਼ੇਬ, ਤੇਰਾ ਕੁਰਾਨ ਤੇ ਕੋਈ ਇਤਬਾਰ ਨਹੀਂ। ਅਸੀਂ ਕੁਰਾਨ ਤੇ ਇਤਬਾਰ ਕੀਤਾ ਤੇਰੀ ਕਸਮ ਤੇ, ਸਾਰਾ ਪਰਿਵਾਰ, ਸਾਰੀਆਂ ਫੌਜਾਂ, ਸਭ ਕੁਝ ਬਰਬਾਦ ਹੋ ਗਿਆ, ਸ਼ਹੀਦ ਹੋ ਗਏ ਨੇ, ਪਰ ਅਸੀਂ ਤੇਰੇ ਬਚਨ ਨੂੰ ਵੀ ਕੁਰਾਨ ਦੀ ਕਸਮ ਖਾਧੀ ਹੈ। ਬੰਦਾ ਏਦਾਂ ਨਹੀਂ ਕਰੇਗਾ, ਪਰ ਤੂੰ ਕੀਤਾ ਤੇ ਫਿਰ ਜੰਗ ਹੋਇਆ। ਪਰ ਔਰੰਗਜ਼ੇਬ ਇੱਕ ਪਾਸੇ 10 ਲੱਖ, ਇੱਕ ਪਾਸੇ 40 ਭੁੱਖੇ ਭਾਣੇ ਸਿੰਘ, ਉਹਨਾਂ 40 ਬੰਦਿਆਂ ਨੇ 10 ਲੱਖ ਦੇ ਦੰਦ ਖੱਟੇ ਕਰ ਦਿੱਤੇ। ਐਸਾ ਜੰਗ ਹੋਇਆ, ਸਰੋ ਪਾਏ ਅੰਬੋ ਚੰਦਾ ਸ਼ੁਦੈ ਕੇ ਮੈਦਾਂ ਪਰ ਅਜਗੂ ਉਹ ਚੌਗਾਂ ਸ਼ੁਦੈ। ਕਿਤੇ ਸਿਰ ਪਏ ਸਨ, ਕਿਤੇ ਬਾਹਾਂ ਪਈਆਂ ਸਨ, ਕਿਤੇ ਪੈਰ ਵੱਢੇ ਪਏ ਸਨ, ਕਿਤੇ ਪੇਟ ਦੀਆਂ ਆਂਦਰਾਂ ਬਾਹਰ ਆਈਆਂ ਹੋਈਆਂ ਸਨ, ਕਿਤੇ ਹਾਥੀ ਕਿਤੇ ਘੋੜੇ ਮਰੇ ਹੋਏ ਸਨ। ਮੈਦਾਨ ਏਦਾਂ ਪਿਆ ਭਰਿਆ ਸੀ ਲਾਸ਼ਾਂ ਨਾਲ, ਸਿਰ ਤੇ ਬਾਹਾਂ ਲੱਤਾਂ ਏਦਾਂ ਖਿਲਰੀਆਂ ਸਨ ਜਿਵੇਂ ਮੈਦਾਨ ਚ ਗੇਂਦ, ਖਿੱਦੂ ਔਰ ਖੂੰਡੀ ਪਈ ਹੁੰਦੀ ਹੈ, ਖੂੰਡੀਆਂ ਪਈਆਂ ਹੁੰਦੀਆਂ। ਤਰੰਕਾਰ ਤੀਰੋ ਤਰੰਗੇ ਕਮਾ ਬਰਾਮਦ ਯਕੇ ਆ ਹੋ ਹੂ ਅਜ਼ਹਾ। ਤੀਰਾਂ ਦੀਆਂ, ਗੋਲੀਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ ਤੇ ਹਰ ਪਾਸੇ ਹਾਹਾਕਾਰ ਮੱਚੀ ਹੋਈ ਸੀ। ਕੋਈ ਹਾਏ ਕਹਿ ਰਿਹਾ ਸੀ, ਕੋਈ ਅੱਲਾ ਕਹਿ ਰਿਹਾ ਸੀ, ਕੋਈ ਸਤਿ ਸ੍ਰੀ ਅਕਾਲ ਬੋਲ ਰਿਹਾ ਸੀ। ਸੋ ਮਹਾਰਾਜ ਹੁਣ ਇਸ ਤੋਂ ਅਗਲੀ ਕਥਾ ਬਿਆਨ ਕਰਨ ਲੱਗੇ ਹੈ। 22 ਦਸੰਬਰ 1704 8 ਪੋਹ ਨੂੰ ਕੀ ਹੋਇਆ, ਸੁਣੋ ਪਿਆਰ ਨਾਲ। ਸਾਰੀ ਸੰਗਤ ਆਖੋ ਸਤਨਾਮ ਸ੍ਰੀ
ਵਾਹਿਗੁਰੂ
ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ
ਹਮ ਆਖਿਰ ਚੇ ਮਰਦੀ ਕੋ ਨਿੰਦ ਕਾਰਜਾ।
ਮਹਾਰਾਜ ਕਹਿੰਦੇ ਇੰਨੇ ਤੀਰ ਚੱਲੇ, ਇੰਨੀਆਂ ਗੋਲੀਆਂ ਚੱਲੀਆਂ, ਕੋਈ ਕਿਸੇ ਦੀ ਆਵਾਜ਼ ਨਹੀਂ ਸੀ ਸੁਣਾਈ ਦੇ ਰਹੀ। ਸਾਡੇ ਕੋਲ 40 ਬੰਦੇ ਸਨ, ਤੇਰੇ ਬੰਦੇ 10 ਲੱਖ ਸਨ। ਹਮ ਆਖਰ ਚ ਮਰਦੀ ਕੁਨਦ ਕਾਰਜ਼ਾਰ। ਅਖੀਰ ਮਰਦਾਨਗੀ, ਬਹਾਦਰੀ ਕਿੰਨਾ ਕੁ ਚਿਰ ਚੱਲਦੀ ਹੈ? ਬਹਾਦਰੀ ਠੀਕ ਹੈ, ਬਹੁਤ ਵੱਡੀ ਚੀਜ਼ ਹੈ, ਪਰ ਗਿਣਤੀ ਵੀ ਬੜੀ ਵੱਡੀ ਚੀਜ਼ ਹੈ। 40 ਬੰਦਿਆਂ ਦੀ ਬਹਾਦਰੀ 10 ਲੱਖ ਦੇ ਸਾਹਮਣੇ ਕਿੰਨਾ ਕੁ ਚਿਰ ਚੱਲ ਸਕਦੀ ਸੀ। ਹਮ ਆਖਿਰ ਚ ਮਰਦੀ ਮਰਦੀ ਕਿੰਨਾ ਕੁ ਚਿਰ ਬਹਾਦਰੀ ਦਲੇਰੀ ਕੀ ਕੰਮ ਕਰ ਸਕਦੀ ਸੀ।
ਕੇ ਬਰ ਚਹਿਲ ਤਨ ਆਏ ਦਸ ਬੇਸ਼ਮਾਰ
ਕਿ 40 ਬੰਦੇ ਸਨ। ਚਹਿਲ ਤਨ ਚਹਿਲ ਮੈਨੇ 40 ਤਨ ਮੈਨੇ ਸਰੀਰ 40 ਸਰੀਰ ਸਨ 40 ਆਦਮੀ ਸਨ 40 ਸਿੰਘ ਸਨ ਆਏ ਦਸ਼ ਬੇਸ਼ੁਮਾਰ ਉਧਰੋਂ ਆਏ ਹੋਏ ਬੇਸ਼ੁਮਾਰ ਸਨ ਅਣਗਿਣਤ ਸਨ 10 ਲੱਖ ਸਨ। ਜਿੱਧਰ ਦੇਖੋ ਤੇਰੀਆਂ ਫੌਜਾਂ ਫੌਜਾਂ ਨਜ਼ਰ ਆਉਂਦੀਆਂ ਸਨ।
ਚਿਰਾਗ ਜਹਾਂ ਚੋਂ ਛੁਦੈ ਬੁਰਕਾ ਪੋਸ਼
ਸਾਰਾ ਦਿਨ ਜੰਗ ਹੁੰਦਾ ਰਿਹਾ ਮੇਰੇ ਪੰਜ ਪੰਜ ਸਿੰਘ ਨਿਕਲਦੇ ਰਹੇ ਤੇਰੀਆਂ ਫੌਜਾਂ ਨਾਲ ਲੜਦੇ ਰਹੇ ਔਰ ਬੜੀ ਬਹਾਦਰੀ ਦੇ ਨਾਲ ਲੜ ਲੜ ਕੇ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ ਸ਼ਹੀਦੀਆਂ ਵੀ ਪਾਉਂਦੇ ਰਹੇ। ਅਖੀਰ ਸ਼ਾਮ ਹੋ ਗਈ ਚਿਰਾਗੇ ਜਹਾਂ ਚੂੰ ਸ਼ੁੱਧ ਬੁਰਕਾ ਪੋਸ਼ ਚਿਰਾਗੇ ਜਹਾਂ ਜਹਾਨ ਦਾ ਚਿਰਾਗ ਉਹਨੇ ਬੁਰਕਾ ਮੂੰਹ ਤੇ ਕਰ ਲਿਆ। ਜਹਾਨ ਦਾ ਚਿਰਾਗ ਕੀ ਹੈ? ਜਹਾਨ ਦਾ ਚਿਰਾਗ ਹੈ ਸੂਰਜ। ਬੁਰਕਾ ਕਰ ਲਿਆ ਉਹਨੇ ਆਪਣੇ ਮੂੰਹ ਤੇ ਯਾਨੀ ਕਿ ਸ਼ਾਮ ਹੋ ਗਈ ਸੂਰਜ ਢਲ ਗਿਆ।
ਸ਼ਹਿ ਸ਼ਬ ਬਰਿਆਮਦ ਹਮੈ ਜਲਵੈ
ਜੋਸ਼ ਮਹਾਰਾਜ ਕਹਿੰਦੇ ਜਦੋਂ ਸੂਰਜ ਛਿਪਿਆ ਤੇ ਰਾਤ ਦਾ ਰਾਜਾ ਆ ਗਿਆ। ਸ਼ਬੇ ਸ਼ਹਿ ਸ਼ਹੇ ਸ਼ਬ ਬਰਾਮਦ ਸ਼ਬ ਨਾਮ ਸ਼ਾਮ ਦਾ ਰਾਤ ਦਾ ਹੈ ਤੇ ਉਹਦਾ ਸ਼ਾਹ ਰਾਤ ਦਾ ਰਾਜਾ ਕੌਣ ਹੈ? ਚੰਦਰਮਾ। ਉਹ ਜਲਵਾ ਜੋਸ਼ ਸੂਰਜ ਨੇ ਬੁਰਕਾ ਕਰ ਲਿਆ ਤੇ ਚੰਦਰਮਾ ਆਪਣੇ ਜੋਸ਼ ਵਿੱਚ ਆ ਗਿਆ ਯਾਨੀ ਅਸਮਾਨ ਦੇ ਵਿੱਚ ਚੰਨ ਚੜਿਆ ਰਾਤ ਪੈ ਗਈ।
ਹਰ ਆਕਸ ਬਕੌਲੇ ਕੁਰਾ ਆਇਆ ਦਸ
ਦੇਖ ਔਰੰਗਜ਼ੇਬ ਤੂੰ ਤਾਂ ਕੁਰਾਨ ਦੀ ਕਸਮ ਖਾ ਕੇ ਮੁੱਕਰ ਗਿਆ ਪਰ ਮੈਂ ਕੁਰਾਨ ਦੀ ਕਸਮ ਨੂੰ ਮੰਨ ਲਿਆ। ਆਖੋ ਸਤਨਾਮ ਸ੍ਰੀ ਵਾਹਿ ਧਰਮ ਗ੍ਰੰਥ ਕੋਈ ਵੀ ਕਿਸੇ ਦਾ ਵੀ ਉਹਦਾ ਸਤਿਕਾਰ ਕਰਨਾ ਸਿਖਾ ਰਹੇ ਹੈ ਕਲਗੀਧਰ ਪਾਤਸ਼ਾਹ। ਆਖੋ ਸ੍ਰੀ ਵਾਹਿ ਕਿੱਡੀ ਉੱਚੀ ਸੋਚ ਹੈ। ਮਹਾਰਾਜ ਕਹਿੰਦੇ ਕੁਰਾਨ ਦੀ ਕਸਮ ਤੂੰ ਤਾਂ ਭੁੱਲ ਗਿਆ ਪਰ ਮੈਂ ਆਖਿਆ ਵੀ ਕੁਰਾਨ ਦੀ ਕਸਮ ਖਾਧੀ ਇਸ ਬੰਦੇ ਨੇ ਜੇ ਇਹ ਆਪਣੇ ਕੀਤੇ ਵਾਅਦੇ ਤੋਂ ਮੁੱਕਰੇਗਾ ਤੇ ਕੁਰਾਨ ਜਾਣੇ ਤੇ ਇਹ ਜਾਣੇ ਖੁਦਾ ਜਾਣੇ ਤੇ ਇਹ ਜਾਣੇ ਅਸੀਂ ਕਿਉਂ ਝੂਠੇ ਪਈਏ ਅਸੀਂ ਕੁਰਾਨ ਦੀ ਕਸਮ ਮੰਨ ਕੇ ਆ ਗਏ ਬਾਹਰ ਪਰ ਤੂੰ ਆਪਣੀਆਂ ਕਸਮਾਂ ਤੋਂ ਮੁੱਕਰ ਗਿਆ ਪੂਰਾ ਨਹੀਂ ਉਤਰਿਆ। ਹਰਾਂ ਕਸ ਬਕੌਲੇ ਕੁਰਾਨ ਆਏ ਦਸ ਔਰੰਗਜ਼ੇਬ ਜਿਹੜਾ ਬੰਦਾ ਕੁਰਾਨ ਦੀ ਕਸਮ ਖਾ ਕੇ ਮੁੱਕਰਦਾ ਉਹ ਤਾਂ ਨਰਕਾਂ 'ਚ ਜਾਂਦਾ ਪਰ ਜਿਹੜਾ ਕੁਰਾਨ ਦੀ ਕਸਮ ਨੂੰ ਮੰਨ ਲੈਂਦਾ
ਕੇ ਯਜਦਾ ਬਰੋ ਰਹਿਮ ਨੂੰ ਮਾ ਆਏ ਦਸ
ਉਸ ਬੰਦੇ ਦੀ ਰੱਬ ਰਹਿਨੁਮਾਈ ਕਰਦਾ। ਰੱਬ ਤਾਂ ਦੇਖ ਰਿਹਾ ਨਾ ਰੱਬ ਉਸ ਬੰਦੇ ਨੂੰ ਰਾਹ ਦਿਖਾਉਂਦਾ। ਰੱਬ ਸਮਝਦਾ ਵੀ ਇਸ ਆਦਮੀ ਨੇ ਮੇਰੇ ਨਾਂ ਤੇ ਧੋਖਾ ਖਾਧਾ ਇਹਨੇ ਮੇਰੇ ਨਾਂ ਤੇ ਕੁਰਬਾਨੀ ਕੀਤੀ ਹੈ। ਮਹਾਰਾਜ ਕਹਿੰਦੇ ਜਿਹੜਾ ਕੁਰਾਨ ਦੀ ਹਰਾਂ ਕਸਬ ਕੌਲੇ ਕੁਰਾਨ ਆਏ ਦਸ ਜਿਹੜਾ ਕੁਰਾਨ ਦੀ ਕਸਮ ਨੂੰ ਮੰਨਦਾ ਹੈ ਉਸ ਬੰਦੇ ਨੂੰ ਰੱਬ ਰਾਹ ਵਿਖਾਉਂਦਾ। ਰਾਤ ਪੈ ਗਈ ਸ਼ਾਮ ਦਾ ਸਮਾਂ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਹੀ ਭਿਆਨਕ ਸੀ ਡਰਾਉਣੀ ਸ਼ਾਮ ਸੀ ਉਹ 22 ਦਸੰਬਰ ਦੀ। ਕਿਸੇ ਪਿੰਡ 'ਚ ਇੱਕ ਬੰਦਾ ਮਰਿਆ ਹੋਵੇ ਸੰਸਕਾਰ ਕਰਕੇ ਆਈਏ ਨਾ ਸ਼ਾਮ ਨੂੰ ਤੇ ਸਾਰੇ ਪਿੰਡ ਦੇ ਉੱਤੇ ਉਹ ਡਰਾਉਣੀ ਰਾਤ ਹੁੰਦੀ ਹੈ ਮਹਿਸੂਸ ਕਰਨ ਵਾਲੇ ਕਰਦੇ। ਕਈ ਘਰਾਂ 'ਚ ਰੋਟੀ ਨਹੀਂ ਪੱਕਦੀ ਕੋਈ ਬੰਦਾ ਉੱਚਾ ਨਹੀਂ ਬੋਲਦਾ ਸਾਡੇ ਪਿੰਡ ਦਾ ਬੰਦਾ ਮਰ ਗਿਆ। ਇੱਥੇ ਤਾਂ ਹਜ਼ਾਰਾਂ ਮਰੇ ਪਏ ਸਨ ਜਿੱਧਰ ਵੇਖੋ ਲਾਸ਼ਾਂ ਹੀ ਲਾਸ਼ਾਂ ਖਿਲਰੀਆਂ ਪਈਆਂ ਸਨ ਘੋੜੇ ਮਰੇ ਪਏ ਸਨ। ਸਾਹਿਬ ਕਲਗੀਧਰ ਪਾਤਸ਼ਾਹ ਦੇ ਲਖਤੇ ਜਿਗਰ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਵੀ ਉਸੇ ਮੈਦਾਨ ਚ ਸ਼ਹੀਦੀ ਪਾ ਚੁੱਕੇ ਸਨ। ਦੋਵੇਂ ਪਾਸੇ ਸੋਗ ਦਾ ਮਾਹੌਲ ਸੀ, ਗਮਗੀਨ ਸੀ। ਉਸ ਵੇਲੇ ਕਿਸੇ ਨੂੰ ਕੋਈ ਚੰਗਾ ਨਹੀਂ ਲੱਗਦਾ ਹੋਣਾ। ਕਵੀਰਾਜ ਸੰਤੋਖ ਸਿੰਘ ਜੀ ਕਹਿੰਦੇ, ਸੰਧਿਆ ਹੋਤੀ ਭਵਿਖਨਾ ਬੋਲਤ ਬ੍ਰਿੰਦ ਗੁਮਾਏ। ਗੁਮਾਏ ਕਹਿੰਦੇ ਨੇ ਗਿੱਦੜਾਂ ਨੂੰ, ਜਦੋਂ ਲਾਸ਼ਾਂ ਆਉਣਾ ਤੇ ਲਾਸ਼ਾਂ ਦੀ ਬਦਬੋ ਸੁੰਘ ਕੇ ਗਿੱਦੜ ਜੰਗਲਾਂ ਚੋਂ ਆ ਜਾਂਦੇ ਨੇ। ਕਾਹਦੇ ਵਾਸਤੇ? ਮੁਰਦਿਆਂ ਦਾ ਮਾਸ ਖਾਣ ਵਾਸਤੇ। ਇੱਲਾਂ ਆ ਜਾਂਦੀਆਂ ਨੇ ਅਸਮਾਨ ਤੋਂ ਮਾਸ ਖਾਣ ਵਾਸਤੇ, ਕੁੱਤੇ ਆ ਜਾਂਦੇ ਨੇ ਮੁਰਦਿਆਂ ਨੂੰ ਖਾਣ ਵਾਸਤੇ। ਉਹ ਜਦੋਂ ਗਿੱਦੜ ਕੁੱਤੇ ਇੱਲਾਂ ਤੇ ਕਾਂ ਰੌਲਾ ਪਾਉਂਦੇ ਨੇ, ਉਹ ਹੋਰ ਜ਼ਿਆਦਾ ਡਰਾਉਣਾ ਮਾਹੌਲ ਬਣ ਜਾਂਦਾ। ਭਾਈ ਸਾਹਿਬ ਕਹਿੰਦੇ ਨੇ, ਸੰਧਿਆ ਹੋਤੀ ਭਵਿਖਣਾ ਬੋਲਤ ਬ੍ਰਿੰਦ ਗੁਮਾਏ, ਪੰਚ ਵੀਰ ਗੁਰੂ ਤੀਰ ਹੁਤੇ ਤਿੰਨ ਕਵੀ ਨਾਮ ਸੁਣਾਏ। ਪੰਜ ਸਿੰਘ ਬਚੇ ਸਨ, ਦਇਆ ਸਿੰਘ ਅਧਰਮ ਸਿੰਘ ਜੀ, ਮਾਨ ਸਿੰਘ ਤੀਜੋ ਬਰਬੀਰ, ਸੰਗਤ ਸਿੰਘ ਸੰਤ ਸਿੰਘ ਪੰਚਮ, ਤਿੰਨੋ ਬਿਠਾਇਓ ਦੇ ਕਰ ਧੀਰ। ਪੰਜ ਸਿੰਘ ਸਨ। ਰਹਿਰਾਸ ਦਾ ਪਾਠ ਕੀਤਾ। ਸਿੰਘ ਕਹਿਣ ਲੱਗੇ, ਮਹਾਰਾਜ ਆਪ ਪੰਥ ਕੇ ਮੂਲ ਹੋ, ਨਿਕਸੋ ਬਚਮਾਨ, ਸਾਡਾ ਬਚਨ ਮੰਨੋ, ਆਪ ਪੰਥ ਦੀ ਜੜ ਹੋ, ਨਿਕਲ ਜਾਓ ਗਲੀ ਚੋਂ। ਗੜੀ ਚੋਂ ਤੁਸੀਂ ਬਚ ਕੇ ਨਿਕਲ ਗਏ, ਪੰਥ ਦੁਬਾਰਾ ਹਰਾ ਭਰਾ ਹੋ ਜਾਏਗਾ। ਜਿਹੜੇ ਦਰਖਤ ਦੀ ਜੜ ਕੱਟੀ ਜਾਵੇ ਉਹ ਸੁੱਕ ਜਾਂਦਾ ਹੈ, ਤੁਸੀਂ ਪੰਥ ਦੀ ਜੜ ਹੋ। ਬਾਰ ਬਾਰ ਸਿੰਘਨ ਕੇ ਕਹਿਬੇ, ਨਿਕਸਨ ਕੀ ਕਰ ਤਿਆਰੀ। ਬਾਰ ਬਾਰ ਖਾਲਸੇ ਦਾ ਇਹ ਬਚਨ ਮੰਨਣਾ ਪਿਆ, ਕਿਹਾ ਕਹਿਣਾ ਮੰਨ ਕੇ ਨਿਕਲਣ ਦੀ ਤਿਆਰੀ ਕੀਤੀ। ਚਾਹੇ ਖਾਲਸੇ ਦੇ ਅਬ ਟੀਕਾ ਘਾਲੀ ਘਾਲ ਉਦਾਰੀ। ਜਿਵੇਂ 9 ਸਾਲ ਦੇ ਲਗਭਗ ਗੁਰੂ ਅੰਗਦ ਦੇਵ ਜੀ ਦੀ ਸੇਵਾ ਵੇਖ ਕੇ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ, ਆ ਮੈਂ ਤੈਨੂੰ ਆਪਣਾ ਰੂਪ ਬਣਾ ਦਿਆਂ। ਤਖ਼ਤ ਤੇ ਬਿਠਾ ਕੇ ਮੱਥੇ ਤੇ ਗੁਰਿਆਈ ਦਾ ਤਿਲਕ ਲਾਇਆ, ਮੱਥਾ ਟੇਕਿਆ, 5 ਪੈਸੇ ਨਾਰੀਅਲ ਧਰ ਕੇ 3 ਪਰਿਕਰਮਾ ਕੀਤੀਆਂ, ਹੁਕਮ ਕੀਤਾ, ਅੱਜ ਤੋਂ ਬਾਅਦ ਲੈਣਾ ਮੇਰਾ ਰੂਪ ਹੋਵੇਗਾ, ਇਹਨਾਂ ਦਾ ਨਾਮ ਸ੍ਰੀ ਗੁਰੂ ਅੰਗਦ ਦੇਵ ਜੀ ਹੋਵੇਗਾ। ਗੁਰੂ ਅੰਗਦ ਦੇਵ ਜੀ ਨੇ ਉਹ ਗੁਰਤਾ ਗੱਦੀ ਦਿੱਤੀ ਸ੍ਰੀ ਗੁਰੂ ਅਮਰਦਾਸ ਜੀ ਨੂੰ, ਉਹੀ ਗੁਰਤਾ ਗੱਦੀ ਪ੍ਰਾਪਤ ਹੋਈ ਗੁਰੂ ਰਾਮਦਾਸ ਜੀ ਨੂੰ, ਉਹੀ ਆਈ ਕਲਗੀਧਰ ਪਾਤਸ਼ਾਹ ਕੋਲ। ਮਹਾਰਾਜ ਕਹਿੰਦੇ, ਅਸੀਂ ਆਪਣੀ ਜ਼ਿੰਮੇਵਾਰੀ ਖਾਲਸੇ ਨੂੰ ਸੌਂਪੀਏ। ਖਾਲਸੇ ਨੂੰ, 5 ਸਿੰਘਾਂ ਨੂੰ ਗੁਰਿਆਈ ਦਾ ਤਿਲਕ ਦਿੱਤਾ। ਮਹਾਨ ਕੋਸ਼ ਵਿੱਚ ਤੇ ਪੁਰਾਣੇ ਗ੍ਰੰਥਾਂ 'ਚ ਤੁਸੀਂ ਦੇਖ ਲੈਣਾ, ਚਮਕੌਰ ਦੀ ਗੜੀ ਦਾ ਨਾਮ ਤਿਲਕ ਸਥਾਨ ਲਿਖਿਆ ਹੋਇਆ। ਤਿਲਕ ਸਥਾਨ ਕਿਉਂ ਕਹੇ? ਉੱਥੇ ਖਾਲਸੇ ਨੂੰ ਤਿਲਕ ਹੋਇਆ ਗੁਰਿਆਈ ਦਾ। ਮਹਾਰਾਜ 5 ਸਿੰਘਾਂ ਨੂੰ ਖੜੇ ਕਰਕੇ ਨਮਸਕਾਰ ਕੀਤੀ, ਕਹਿਣ ਲੱਗੇ, ਅੱਜ ਤੋਂ ਬਾਅਦ 5 ਸਿੰਘ ਹੋਣਗੇ, ਇਕੱਲਾ ਕੋਈ ਗੁਰੂ ਨਹੀਂ ਹੋਵੇਗਾ। ਪੰਚੋਂ ਮੈਂ ਨਿਤ ਵਰਤਤ ਮੈਂ ਹੋ, ਪੰਚ ਮਿਲੇ ਤੈਂ ਪੀਰਨ ਪੀਰ। ਮੈਂ 5 'ਚ ਵਰਤਾਂਗਾ, ਜਿੱਥੇ 5 ਹੋਣਗੇ ਉੱਥੇ ਗੁਰੂ ਨਾਨਕ ਸਾਹਿਬ ਹੋਣਗੇ, ਉੱਥੇ 10 ਪਾਤਸ਼ਾਹੀਆਂ ਹੋਣਗੀਆਂ। ਹੁਣ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ 5 ਪਿਆਰੇ ਹੀ ਅੰਮ੍ਰਿਤ ਛਕਾ ਸਕਦੇ ਆ, ਇਕੱਲਾ ਨਹੀਂ। ਹੋਏ ਤਨਖਾਹੀਆ ਬਖਸ਼ੈ ਪੰਚੋਂ, ਕੋਈ ਤਨਖਾਹੀਆ ਹੋਵੇ ਉਹਨੂੰ 5 ਸਿੰਘ ਹੀ ਤਨਖਾਹ ਲਾਣਗੇ। ਸਾਰੀ ਮਰਜ਼ਾਦਾ ਖਾਲਸੇ ਨੂੰ ਸੌਂਪ ਦਿੱਤੀ। ਬਖਸ਼ੇ ਸ਼ਸਤਰ ਜਿਗਾ ਅਰ ਕਲਗੀ, ਨਿਜ ਕਰ ਤੇ ਸਿਰ ਬੰਧਨ ਕੀਨ। ਆਪਣੇ ਸ਼ਸਤਰ ਬਸਤਰ ਜਿਗਾ ਕਲਗੀ ਤੋੜਾ ਖਾਲਸੇ ਨੂੰ ਦੇ ਦਿੱਤਾ। ਫਿਰ ਸਾਧ ਸੰਗਤ ਜੀ, ਰਾਤ ਦਾ ਸਮਾਂ ਹੋਇਆ, ਮਹਾਰਾਜ ਨੇ ਇਸ ਤਰ੍ਹਾਂ ਵੰਡ ਕੀਤੀ, ਭਾਈ ਸੰਗਤ ਸਿੰਘ ਜੀ, ਭਾਈ ਸੰਤ ਸਿੰਘ ਜੀ, ਤੁਸੀਂ ਗੜੀ 'ਚ ਰਹੋਗੇ, ਦੁਸ਼ਮਣ ਨੂੰ ਪਤਾ ਲੱਗਦਾ ਰਹੇ ਅੰਦਰ ਗੁਰੂ ਗੋਬਿੰਦ ਸਿੰਘ ਹੈ, ਨਗਾਰਾ ਵੱਜਦਾ ਰਹੇ, ਭੁਲੇਖਾ ਪਾ ਕੇ ਵੈਰੀ ਨੂੰ ਮਾਰਨਾ, ਅਖੀਰਲੇ ਦਮ ਤੱਕ ਤੁਸੀਂ ਯੁੱਧ ਕਰਨਾ ਹੈ, ਇੱਥੇ ਸ਼ਹੀਦੀ ਪਾਣੀ ਹੈ। ਸਾਡੇ ਨਾਲ ਜਾਣਗੇ ਭਾਈ ਦਇਆ ਸਿੰਘ ਜੀ। ਦਇਆ ਸਿੰਘ ਇੱਕ ਬੁੱਧ ਮਹਾਨ, ਇਨ ਕਰਨੇ ਹੈ ਕਾਜ ਅਨੇਕੋਂ, ਦੇਸ਼ ਵਿਦੇਸ਼ਨ ਲੋ ਲਗ ਜਾਨ। ਇਹਨੇ ਅਜੇ ਕੰਮ ਬੜੇ ਕਰਨੇ ਨੇ, ਦੇਸ਼ਾਂ ਵਿਦੇਸ਼ਾਂ 'ਚ ਔਰੰਗਜ਼ੇਬ ਨੂੰ ਇਹਨੇ ਹੀ ਜਾ ਕੇ ਮਾਰਨਾ ਹੈ। ਦੂਸਰੇ ਭਾਈ ਧਰਮ ਸਿੰਘ ਜੀ ਤੇ ਤੀਸਰੇ ਭਾਈ ਮਾਨ ਸਿੰਘ ਜੀ ਸਾਡੇ ਨਾਲ ਨਿਕਲਣਗੇ। ਹਜ਼ੂਰ ਪਾਤਸ਼ਾਹ ਇਹ ਮੋਰਚੇਬੰਦੀ ਕਰਕੇ ਲਗਭਗ 11-12 ਵਜੇ ਰਾਤ ਨੂੰ ਗੜੀ ਤੋਂ ਨਿਕਲਣ ਲੱਗੇ। ਵੱਡਾ ਦਰਵਾਜ਼ਾ ਬੰਦ ਸੀ, ਇੱਕ ਦਰਵਾਜ਼ਾ ਉਸ ਗੜੀ ਦੇ ਵਿੱਚ ਇੱਕ ਹਿੱਸਾ ਸੀ ਜਿਹੜਾ ਉਹ ਜਿਹੜਾ ਗੜੀ ਦਾ ਮਾਲਕ ਸੀ ਨਾ ਉਹਦਾ ਗੜੀ ਦੇ ਕੇ ਰਾਜੀ ਨਹੀਂ ਸੀ। ਤੁਹਾਨੂੰ ਪਤਾ ਹੋਣਾ ਇਹ ਗੱਲ ਦਾ, ਜਦੋਂ ਮਹਾਰਾਜ ਚਮਕੌਰ ਗਏ ਤਾਂ ਪਹਿਲਾਂ ਉੱਥੇ ਪਹੁੰਚੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਦਮਦਮਾ ਸਾਹਿਬ ਹੈ, ਚਮਕੌਰ ਸਾਹਿਬ ਹੈ। ਉੱਥੇ ਬਾਗ ਵਿੱਚ ਦਸਵੇਂ ਪਾਤਸ਼ਾਹ ਬੈਠੇ ਸੀ ਅਤੇ ਉੱਥੇ ਬਾਗ ਵਿੱਚ ਬੈਠਿਆਂ ਨੂੰ ਪੰਜ ਸਿੰਘ ਪਿੱਛੋਂ ਆ ਕੇ ਮਿਲੇ ਸਨ। 35 ਨਾਲ ਸਨ, ਪੰਜ ਪਿੱਛੋਂ ਆਏ ਸਨ। ਉਹ ਜਿਹੜੇ ਪੰਜ ਪਿੱਛੋਂ ਆਏ ਸਨ ਉਹ ਜ਼ਖਮੀ ਹਾਲਤ ਵਿੱਚ ਸਨ, ਯਾਨੀ ਉਹ ਜੰਗ ਲੜ ਕੇ ਹੀ ਘੇਰੇ 'ਚੋਂ ਹੀ ਆਏ ਸਨ। ਉਹਨਾਂ ਨੇ ਆਉਂਦਿਆਂ ਹੀ ਮਹਾਰਾਜ ਨੂੰ ਕਿਹਾ, ਮਹਾਰਾਜ ਬਹੁਤ ਛੇਤੀ ਮੁਰਿੰਡੇ ਤੱਕ ਤੁਰਕਾਂ ਦੀ ਫੌਜ ਪਹੁੰਚ ਗਈ ਹੈ ਅਤੇ ਇੱਥੋਂ 15 ਕੁ ਮੀਲ ਹੈ, ਘੰਟੇ ਡੇਢ 'ਚ ਉਹਨਾਂ ਨੇ ਆ ਜਾਣਾ, ਹੁਣ ਹੀਲਾ ਕਰੋ। ਸਤਿਗੁਰੂ ਕਹਿੰਦੇ ਹੁਣ ਕੀ ਕਰੀਏ, ਮਹਾਰਾਜ ਜੋ ਵੀ ਕਰੋ, ਜੇ ਅੱਗੇ ਜਾਣਾ ਤਾਂ ਵੀ, ਜੇ ਇੱਥੇ ਰੁਕਣਾ ਤਾਂ ਵੀ, ਕੋਈ ਮੋਰਚੇਬੰਦੀ ਕਰ ਲਈਏ, ਯੁੱਧ ਕਰਕੇ ਸ਼ਹੀਦੀ ਪਾਈਏ। ਮਹਾਰਾਜ ਨੇ ਕਿਹਾ ਉਹ ਗੜੀ ਦਾ ਜਿਹੜਾ ਚੌਧਰੀ ਉਹਨੂੰ ਲੈ ਕੇ ਆਓ। ਭਾਈ ਦਇਆ ਸਿੰਘ ਜੀ ਗਏ ਨਾਲ ਪੰਜ ਸਿੰਘ ਹੋਰ ਗਏ, ਜਾ ਕੇ ਉਹ ਚੌਧਰੀ ਸੱਥ ਵਿੱਚ ਬੈਠਾ ਸੀਗਾ ਅਤੇ ਜਿਵੇਂ ਤਾਸ਼ ਖੇਡਦੇ ਨੇ ਜਾਂ ਚੌਪੜ ਖੇਡਦੇ ਨੇ ਜਾਂ ਗੱਪਾਂ ਮਾਰਦੇ ਨੇ ਪਿੰਡ ਦੇ ਲੋਕ, ਉਹ ਆਪਣੀਆਂ ਗੱਲਾਂ 'ਚ ਲੱਗੇ ਹੋਏ ਸੀ। ਸਿੰਘਾਂ ਨੇ ਜਾ ਕੇ ਆਖਿਆ, ਚੌਧਰੀ ਜੀ ਉੱਠੋ, ਮਹਾਰਾਜ ਦਸਵੇਂ ਪਾਤਸ਼ਾਹ ਆਏ ਨੇ, ਉਹ ਬੁਲਾ ਰਹੇ ਨੇ। ਮਹਾਰਾਜ ਦਾ ਨਾਂ ਸੁਣ ਕੇ ਡਰ ਗਿਆ, ਉਹਨੂੰ ਪਤਾ ਸੀ ਰੌਲਾ ਬੜਾ ਪਿਆ ਹੋਇਆ, ਜੰਗ ਚੱਲ ਰਿਹਾ, ਇੱਥੇ ਆ ਗਏ ਨੇ, ਬੜੀ ਮੁਸੀਬਤ ਹੈ। ਟਾਲਣ ਵਾਸਤੇ ਕਹਿੰਦਾ, ਜੀ ਮੈਂ ਇਸ ਵੇਲੇ ਨਹੀਂ ਜਾ ਸਕਦਾ, ਮੇਰੇ ਨਾ ਜੇਬ 'ਚ ਪੈਸੇ ਕੋਈ ਨਹੀਂ ਮੱਥਾ ਟੇਕਣ ਵਾਸਤੇ। ਭਾਈ ਦਇਆ ਸਿੰਘ ਜੀ ਕਹਿੰਦੇ, ਆ ਲੈ ਪੰਜ ਮੋਹਰਾਂ, ਮੱਥਾ ਟੇਕ ਦੇਵੀ, ਖੜਾਓ। ਕਹਿੰਦਾ, ਨਹੀਂ ਮੈਂ ਬਗਾਨੀ ਮਾਇਆ ਲੈ ਕੇ ਕਾਹਨੂੰ ਮੱਥਾ ਟੇਕਣਾ। ਭਾਈ ਸਾਹਿਬ ਨੇ ਇਸ਼ਾਰਾ ਕੀਤਾ ਵੀ ਇਹ ਸਿੱਧੀ ਉਂਗਲ ਨਾਲ ਘਿਓ ਨਹੀਂ ਨਿਕਲਣਾ। ਉਹਨਾਂ ਨੇ ਸਿੰਘਾਂ ਨੇ ਜਾ ਕੇ ਬਾਹੋਂ ਫੜ ਲਿਆ, ਲੈ ਆਏ ਸਤਿਗੁਰਾਂ ਕੋਲ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ, ਹਾਂ ਚੌਧਰੀ ਗੜੀ ਛੱਡਣੀ ਹੈ ਕਿ ਕਿਵੇਂ ਕਰਨਾ? ਕਹਿੰਦਾ, ਜੀ ਕੱਚੀ ਗੜੀ ਹੈ, ਮਾਮੂਲੀ ਘਰ ਹੈ, ਗੜੀ ਥੋੜਾ ਹੈ, ਮੇਰਾ ਘਰ ਹੈ, ਤੁਸੀਂ ਇਹਦੇ ਵਿੱਚ ਕੀ ਕਰ ਲਓਗੇ, ਕਿੰਨਾ ਚਿਰ ਲੜ ਲਓਗੇ, ਕਿਤੇ ਅੱਗੇ ਲੰਘ ਜਾਓ। ਸਤਿਗੁਰੂ ਕਹਿੰਦੇ ਨੇ, ਜਿਸ ਜਾ ਪੇ ਆਉਣਾ ਥਾ ਠਿਕਾਣਾ ਜੇ ਉਹੀ ਹੈ, ਹੁਣ ਤਾਂ ਇੱਥੇ ਹੀ ਆਉਣਾ ਸੀ, ਇਹੀ ਸਾਡਾ ਟਿਕਾਣਾ, ਚਲੋ ਵੀ ਖਾਲਸਾ ਜੀ, ਤੁਰੋ। ਸਿੰਘ ਘੋੜਿਆਂ ਤੇ ਸਵਾਰ ਹੋ ਗਏ, ਪਾਤਸ਼ਾਹ ਵੀ ਘੋੜੇ ਤੇ ਸਵਾਰ ਹੋਏ। ਚਮਕੌਰ ਸਾਹਿਬ ਨੂੰ ਜਿਹੜਾ ਕਤਲਗੜ੍ਹ ਵਾਲਾ ਰਸਤਾ ਹੈ ਉਹਦੇ ਨਾਲ ਛੋਟੀਆਂ ਛੋਟੀਆਂ ਗਲੀਆਂ ਨੇ, ਪਾਤਸ਼ਾਹ ਗਲੀ 'ਚ ਜਾ ਰਹੇ ਸੀਗੇ, ਇੱਕ ਮਾੜੂਆ ਜਿਹਾ ਬੰਦਾ ਟੁੱਟੀ ਜਿਹੀ ਮੰਜੀ 'ਤੇ ਬੈਠਾ ਖੜਾ ਹੋ ਗਿਆ। ਮਹਾਰਾਜ ਅੱਜ ਇਹਨੂੰ ਫੜੀ ਜਾਂਦੇ ਹੋ ਨਾ, ਇਹ ਮੇਰਾ ਭਰਾ ਹੈ ਵੱਡਾ, ਮਾਂ ਜਾਇਆ ਭਰਾ ਹੈ ਪਰ ਦੁਸ਼ਮਣਾਂ ਤੋਂ ਭੈੜਾ। ਮਹਾਰਾਜ, ਅੱਧਾ ਇਸ ਗੜੀ 'ਚ ਮੇਰਾ ਹਿੱਸਾ, ਇਸ ਪਿਓ ਦੇ ਪੁੱਤ ਨੇ ਮੈਨੂੰ ਮਸੀਂ ਦੋ ਕਮਰੇ ਦਿੱਤੇ ਨੇ, ਉਹ ਵੀ ਤੂੜੀ ਵਾਲੇ ਪਰਲੇ ਪਾਸੇ, ਉਹਨਾਂ 'ਚ ਮੇਰਾ ਸਾਰਾ ਪਰਿਵਾਰ ਗੁਜ਼ਾਰਾ ਕਰਦਾ, ਬਾਕੀ ਇਹ ਸਾਰੀ ਗੜੀ ਇਕੱਲਾ ਸਾਂਭੀ ਬੈਠਾ। ਉਹਦੇ ਪਰਿਵਾਰ ਵਾਲਿਆਂ ਨੇ ਅੰਦਰੋਂ ਦਰਵਾਜ਼ੇ ਬੰਦ ਕਰ ਲਏ ਵੀ ਘੋੜਿਆਂ ਦੇ ਫੌਜ ਆ ਰਹੀ, ਅੰਦਰ ਵੜਨਗੇ। ਉਹਨਾਂ ਨੇ ਫਟਾਫਟ ਵੱਡਾ ਗੇਟ ਜਿਹੜਾ ਸੀ ਗੜੀ ਦਾ ਉਹ ਬੰਦ ਕਰ ਦਿੱਤਾ। ਉਹ ਕਹਿੰਦਾ, ਮਹਾਰਾਜ ਤੁਸੀਂ ਫਿਕਰ ਨਾ ਕਰੋ, ਮੇਰੇ ਘਰ ਵੱਲੋਂ ਆ ਜਾਓ, ਅੰਦਰ ਵੜ ਜਾਓ। ਉਹਦੇ ਘਰ ਵੱਲ ਗਏ ਅਤੇ ਕਵੀਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਆ ਵੀ ਉਹਦੇ ਦੋ ਕੁ ਕਮਰੇ ਸੀਗੇ, ਉਹਨਾਂ ਦੋ ਕਮਰਿਆਂ ਦੇ ਵਿੱਚੋਂ ਇੱਕ ਛੋਟੀ ਜਿਹੀ ਭਿੱਤੀ ਜੀ ਜਿਹਦੇ 'ਚ ਬੰਦਾ ਟੱਪ ਕੇ ਅੰਦਰ ਜਾ ਸਕਦਾ, ਯਾਨੀ ਬੰਦਾ ਛਾਲ ਮਾਰ ਕੇ ਅੰਦਰ ਜਾ ਸਕਦਾ, ਉਹਨੇ ਖੋਲ੍ਹ ਦਿੱਤੀ। ਕਈ ਸਮਿਆਂ ਦੀ ਉਹ ਬੰਦ ਸੀਗੀ, ਛੋਟਾ ਜਿਹਾ ਦਰਵਾਜ਼ਾ ਸੀਗਾ, ਉਹਦੇ ਵਿੱਚੋਂ ਦੀ ਸਿੰਘ ਸਾਰੇ ਅੰਦਰ ਵੜ ਗਏ। ਅੰਦਰ ਵੜਦਿਆਂ ਸਾਰ ਮੋਰਚੇਬੰਦੀ ਕਰ ਲਈ। ਉਹਨਾਂ ਦੇ ਪਰਿਵਾਰ ਸਾਰਿਆਂ ਨੂੰ ਕਿਹਾ ਵੀ ਤੁਸੀਂ ਹੁਣ ਨਿਕਲ ਜਾਓ, ਇੱਥੇ ਤੇ ਜੰਗ ਹੋਣਾ, ਤੁਸੀਂ ਕਿਉਂ ਮਰਦੇ ਹੋ ਸਾਡੇ ਨਾਲ? ਉਹ ਡਰਦੇ ਮਾਰੇ ਸਾਰੇ ਬਾਹਰ ਹੋ ਗਏ, ਪਾਤਸ਼ਾਹ ਵੀ ਅੰਦਰ ਚਲੇ ਗਏ, ਮੋਰਚੇਬੰਦੀ ਗੜੀ ਦੀ ਹੋ ਗਈ। ਉਹ ਤੁਸੀਂ ਸਾਰਾ ਇਤਿਹਾਸ ਸੁਣਿਆ ਹੀ ਹੈ ਵੀ ਕਿਵੇਂ ਸਾਰਾ ਦਿਨ ਅਗਲੇ ਦਿਨ ਜੰਗ ਹੁੰਦਾ ਰਿਹਾ। ਜਦੋਂ ਇਹ ਟਾਈਮ ਆਇਆ ਦੂਸਰੀ ਰਾਤ ਦਾ, ਜਿਹੜਾ ਹੁਣ ਮਹਾਰਾਜ ਲਿਖ ਰਹੇ ਆ ਵੀ ਸ਼ਬੇ ਸ਼ਬ ਬਰਾਮਦ ਹਮੈ ਜ਼ਲਵਾ ਜੋਸ਼, ਕਿ ਚੰਦਰਮਾ ਰਾਤ ਨੂੰ ਚੜ੍ਹਿਆ, ਭਾਵ ਕੇ ਉਹ ਸਮਾਂ ਜਿਹੜਾ ਗੁਰੂ ਸਾਹਿਬ ਨੇ ਗੜੀ ਛੱਡਣੀ ਸੀ, ਉਹ ਟਾਈਮ ਆਇਆ ਤਾਂ ਜਿਹੜਾ ਮੇਨ ਦਰਵਾਜ਼ਾ ਸੀ ਉੱਧਰੋਂ ਤਾਂ ਨਿਕਲਣ ਦਾ ਕੋਈ ਰਾਹ ਬਣਦਾ ਨਹੀਂ ਸੀ, ਕਿਉਂਕਿ ਸਾਹਮਣੇ ਦੁਸ਼ਮਣ ਬੰਦੂਕਾਂ ਲੈ ਕੇ ਬੈਠੇ ਸਨ। ਕੋਈ ਵੀ ਗੜੀ ਦਾ ਦਰਵਾਜ਼ਾ ਖੁੱਲੇਗਾ, ਹਰਕਤ ਹੋਏਗੀ, ਗੋਲੀਆਂ ਚਲਾਣਗੇ। ਪਿਛਲੇ ਦਰਵਾਜ਼ੇ ਥਾਣੀ ਬਾਹਰ ਜਾਣਾ ਸੀਗਾ। ਕਹਿੰਦੇ ਦਰਵਾਜ਼ੇ ਜਦੋਂ ਮਹਾਰਾਜ ਨਿਕਲਣ ਲੱਗੇ ਤੇ ਉਹ ਸਿੰਘ ਤਿੰਨ ਜਿਹੜੇ ਨਾਲ ਸਨ, ਭਾਈ ਦਇਆ ਸਿੰਘ ਨੇ ਅੱਗੇ ਜਾ ਕੇ ਵੇਖਿਆ ਉਹਨੂੰ ਇੱਕ ਤਾਲਾ ਲਾ ਗਿਆ ਸਿੰਘ, ਪਹਿਲਾਂ ਤਾਲਾ ਮਾਰ ਦਿੱਤਾ ਸੀ ਛੋਟੇ ਦਰਵਾਜ਼ੇ ਨੂੰ ਵੀ ਇਧਰ ਕੋਈ ਅੰਦਰ ਨਾ ਵੜੇ। ਉਹ ਤਾਲਾ ਜਿਹੜੇ ਸਿੰਘ ਨੇ ਮਾਰਿਆ ਸੀ, ਉਹ ਚਾਬੀ ਆਪਣੀ ਜੇਬ ਚ ਲੈ ਕੇ ਸ਼ਹੀਦ ਹੋ ਗਿਆ ਸੀ। ਉਹ ਹੁਣ ਤਾਲਾ ਓਦਾਂ ਹੀ, ਤਾਲਾ ਵੀ ਬੜਾ ਮੋਟਾ, ਪੁਰਾਣੇ ਤਾਲੇ ਤੁਸੀਂ ਵੇਖਿਆ ਹੋਣੇ, ਰੋਪੜੀ ਤਾਲੇ ਕਹਿੰਦੇ ਸੀ ਉਹਨਾਂ ਨੂੰ, ਵੱਡੇ ਵੱਡੇ ਹੁੰਦੇ ਸੀ। ਭਾਈ ਦਇਆ ਸਿੰਘ ਕਹਿੰਦੇ ਮਹਾਰਾਜ ਤਾਲਾ ਵੱਜਿਆ ਹੈ। ਪਾਤਸ਼ਾਹ ਕਹਿੰਦੇ ਪਰੇ ਹਟ, ਹਨੇਰਾ ਸੀਗਾ, ਹਨੇਰੇ ਚ ਜਾ ਕੇ ਹਜ਼ੂਰ ਨੇ ਵੇਖਿਆ ਉਹਨੂੰ, ਟਟੋਲਿਆ, ਟਟੋਲ ਕੇ ਤੇ ਸੱਜੀ ਲੱਤ ਦੀ ਅੱਡੀ ਮਾਰੀ ਸੱਚੇ ਪਾਤਸ਼ਾਹ ਨੇ ਬੜੇ ਜ਼ੋਰ ਦੇ ਨਾਲ। ਜੋਰ ਮਹਾਰਾਜ ਨੇ ਜਦੋਂ ਜ਼ੋਰ ਨਾਲ ਲੱਤ ਮਾਰੀ, ਪੈਰ ਮਾਰਿਆ, ਤਾਲਾ ਟੁੱਟ ਗਿਆ। ਤਾਲਾ ਹੌਲੇ ਜਿਹੀ ਖੋਲ੍ਹ ਕੇ ਹਜ਼ੂਰ ਨੇ ਬਾਹਰੋਂ ਨਿਗਾਹ ਮਾਰੀ, ਤੁਰਕਾਂ ਦੀ ਥਾਂ ਥਾਂ ਤੇ ਫੌਜ ਫਿਰ ਰਹੀ ਸੀ, ਜਾਗਦੇ ਰਹੋ, ਸਾਵਧਾਨ, ਪਹਿਰਾ। ਫਿਰ ਪਾਤਸ਼ਾਹ ਨੇ ਗੜੀ ਉਸ ਤੋਂ ਗਲੀ ਚ ਖਲੋ ਕੇ ਸਿੰਘਾਂ ਨੂੰ ਇਸ਼ਾਰੇ ਨਾਲ ਸਮਝਾ ਤਾ, ਆਹ ਜਿਹੜੇ ਤਾਰੇ ਹਨ, ਇਹਨਾਂ ਤਾਰਿਆਂ ਦੀ ਲੋ ਤੇ ਅਸੀਂ ਜਾਵਾਂਗੇ, ਤੁਸੀਂ ਇਹਦੇ ਪਿੱਛੇ ਪਿੱਛੇ ਆਉਣਾ, ਕਿਉਂਕਿ ਇਕੱਠੇ ਤੁਰਾਂਗੇ ਤੇ ਇੱਥੇ ਚਾਰ ਜਣਿਆਂ ਨੂੰ ਵੇਖ ਕੇ ਪੁੱਛਣਗੇ ਵੀ ਕੌਣ ਹੋ ਤੁਸੀਂ, ਵੱਖਰੇ ਵੱਖਰੇ ਹੋ ਜਾਓ, ਤੇ ਇਹ ਸਵੇਰ ਤੱਕ ਜਿੱਧਰ ਤਾਰੇ ਗਏ ਉੱਧਰ ਸਮਝੋ ਅਸੀਂ ਹੋਵਾਂਗੇ। ਪੁਰਾਣੇ ਬਜ਼ੁਰਗਾਂ ਨੂੰ ਤਾਰਿਆਂ ਦਾ ਬੜਾ ਗਿਆਨ ਹੁੰਦਾ ਸੀ, ਤਾਰੇ ਤੁਰਦੇ ਨੇ, ਕਿੱਧਰ ਕਿੱਧਰ ਜਾਂਦੇ ਨੇ ਉਹ ਸਾਰਾ ਉਹਨਾਂ ਨੂੰ ਪਤਾ ਹੁੰਦਾ। ਮਹਾਰਾਜ ਕਹਿੰਦੇ ਇਹਨਾਂ ਤਾਰਿਆਂ ਦੀ ਲੋ ਦਾ ਹਿਸਾਬ ਰੱਖਣਾ। ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਸਾਰੇ ਵੱਖੋ ਵੱਖ ਹੋ ਗਏ ਤੇ ਉਸ ਪਹਿਰੇ ਦੇਣ ਵਾਲਿਆਂ ਦੇ ਵਿੱਚ ਹੀ ਰਲ ਗਏ, ਕੋਈ ਇੱਧਰ ਕੋਈ ਇੱਧਰ, ਪਤਾ ਨਹੀਂ ਵੀ ਆਪਣੇ ਨੇ ਕਿ ਬਗਾਨੇ ਨੇ। ਰਾਤ ਦਾ ਸਮਾਂ ਸੀ, ਜਦੋਂ ਸਤਿਗੁਰੂ ਉੱਥੋਂ ਲਗਭਗ ਅੱਧਾ ਪੌਣਾ ਕਿਲੋਮੀਟਰ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਤਾੜੀ ਸਾਹਿਬ ਹੈ ਉੱਥੇ ਪਹੁੰਚ ਗਏ ਤੇ ਮਹਾਰਾਜ ਨੇ ਆਖਿਆ ਵੀ ਹੁਣ ਇਹਨਾਂ ਨੂੰ ਰੌਲਾ ਪਵਾ ਦਈਏ ਇਹਨਾਂ ਦੇ ਵਿੱਚ, ਇਹਨਾਂ ਨੂੰ ਭੜਥੂ ਪੈ ਜਾਵੇ। ਤੇ ਉਹਨਾਂ ਨੇ ਉੱਥੇ ਫਿਰ ਸੱਚੇ ਪਾਤਸ਼ਾਹ ਨੇ ਜ਼ੋਰ ਦੀ ਤਾੜੀ ਮਾਰ ਕੇ ਆਖਿਆ ਸੀ ਪੀਰੇ ਹਿੰਦ ਮੇਰਾ ਵੱਤ, ਕਿ ਹਿੰਦ ਦਾ ਪੀਰ ਜਾ ਰਿਹਾ, ਫੜ ਲਓ। ਉਹ ਤੁਰਕ ਜਿਹੜੇ ਅੱਬੜਵਾਏ ਉੱਠੇ, ਕੋਈ ਇੱਧਰ ਭੱਜ ਪਿਆ, ਕੋਈ ਇੱਧਰ ਭੱਜ ਗਿਆ, ਉਹ ਆਪਸ ਚ ਗੁੱਥਮ ਗੁੱਥਾ ਹੋ ਗਏ, ਹਨੇਰੇ ਚ ਤਲਵਾਰਾਂ ਚੱਲਣ ਲੱਗ ਪਈਆਂ। ਪਿਓ ਨੇ ਪੁੱਤਰ ਮਾਰਤਾ, ਚਾਚੇ ਨੇ ਭਤੀਜਾ ਵੜਤਾ, ਭਤੀਜੇ ਨੇ ਚਾਚਾ ਵੜਤਾ, ਮਾਮੇ ਨੇ ਭਾਣਜਾ ਵੜਤਾ, ਸਕੇ ਹੀ ਮਰ ਗਏ ਆਪਸ ਚ ਲੜ ਕੇ। ਅੰਦਰੋਂ ਸਿੰਘ, ਭਾਈ ਸੰਗਤ ਸਿੰਘ ਤੇ ਸੰਤ ਸਿੰਘ ਵੀ ਗੋਲੀਆਂ ਚਲਾਉਣ ਲੱਗ ਪਏ। ਸੋ ਸਾਰਾ ਉਹ ਸਮਾਂ ਬੜਾ ਨਾਜ਼ੁਕ ਸੀਗਾ। ਸੱਚੇ ਪਾਤਸ਼ਾਹ ਉੱਥੋਂ ਝਾੜ ਸਾਹਿਬ ਤੋਂ ਹੁੰਦੇ ਹੋਏ 9 ਪੋਹ 23 ਦਸੰਬਰ ਸਵੇਰੇ 5 ਵਜੇ ਤੱਕ ਮਾਛੀਵਾੜਾ, ਲਗਭਗ 20 ਕਿਲੋਮੀਟਰ ਦਾ ਪਿੰਡ ਆ ਸਤਿਗੁਰੂ ਜੀ, ਉਹ 4 ਘੰਟਿਆਂ ਚ ਲੰਘ ਗਏ। ਸਵੇਰ ਸਾਰ ਉੱਥੇ ਪਹੁੰਚੇ ਤੇ ਸਾਧ ਸੰਗਤ ਜਦੋਂ ਉੱਥੇ ਪਹੁੰਚੇ ਸੱਚੇ ਪਾਤਸ਼ਾਹ, ਤੇ ਜੰਗਲ ਵਿੱਚ ਜਾ ਕੇ ਪਿੰਡ ਦਾ ਸਰਾਣਾ ਕਰਕੇ, ਪੈਰਾਂ ਵਿੱਚ ਛਾਲੇ ਪੈ ਚੁੱਕੇ ਸਨ, ਠੰਡ ਬੜੀ ਸੀ, ਪੈਰ ਸੁੰਨ ਹੋਏ, ਪਰ ਜ਼ਖਮ ਦਰਦਾਂ ਮਾਰਦੇ ਸਨ, ਪਾਤਸ਼ਾਹ ਜੀ ਬਿਰਾਜ ਗਏ। ਭਾਈ ਧਰਮ ਸਿੰਘ, ਭਾਈ ਦਇਆ ਸਿੰਘ ਤੇ ਭਾਈ ਮਾਨ ਸਿੰਘ ਉਹਨਾਂ ਤਾਰਿਆਂ ਦੀ ਲੋਹ ਤੇ ਪੈਰ ਦੱਬਦੇ ਵੱਖੋ ਵੱਖ ਤੁਰੇ ਆਉਂਦੇ ਅੱਗੇ ਇਕੱਠੇ ਹੋ ਗਏ। ਉਸੇ ਜੰਗਲ ਜਾ ਨਿਕਲੇ ਜਿੱਥੇ ਸੱਚੇ ਪਾਤਸ਼ਾਹ ਜੀ ਬਿਰਾਜ ਗਏ ਸਨ। ਤੇ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਦੇ ਖੱਬੇ ਹੱਥ ਵਿੱਚ ਇੱਕ ਦਸਤਾਨਾ ਹੁੰਦਾ ਸੀ ਚਮੜੇ ਦਾ, ਉਹਨੂੰ ਗੁਲਤਰਾਣ ਕਹਿੰਦੇ ਆ। ਉਹਦੇ 2 ਕੰਮ ਹੁੰਦੇ ਆ, ਇੱਕ ਤਾਂ ਬਾਜ ਜਦੋਂ ਬਿਠਾਉਣਾ ਹੋਵੇ ਉਹ ਜ਼ਰੂਰੀ ਪਾਉਣਾ ਪੈਂਦਾ ਹੱਥ ਵਿੱਚ, ਵੀ ਬਾਜ ਨੋਂਦਰਾ ਮਾਰਦਾ ਰਹਿੰਦਾ, ਉਹ ਬਾਜ ਦੇ ਵਾਸਤੇ ਇੱਕ ਤਾਂ ਜ਼ਰੂਰੀ। ਦੂਸਰਾ, ਜਦੋਂ ਕਮਾਨ ਚਲਾਉਣਾ ਹੋਵੇ ਨਾ, ਇਸ ਤਰ੍ਹਾਂ ਕੰਨਾਂ ਰਾਹੀਂ ਖਿੱਚ ਕੇ ਜਦੋਂ ਤੀਰ ਛੱਡੀਦਾ, ਉਹ ਤੀਰ ਇੱਥੋਂ ਉੱਪਰੋਂ ਘਸਰ ਕੇ ਲੰਘਦਾ, ਅਤੇ ਆਹ ਜਿਹੜੀ ਹੱਥ ਦਾ ਅੰਗੂਠੇ ਵਾਲੀ ਥਾਂ ਇਹ ਛਿੱਲੀ ਜਾਂਦੀ ਹੈ, ਉਹ ਦਸਤਾਨਾ ਪਾ ਕੇ ਤੀਰ ਚਲਾਉਣ ਨਾਲ ਹੱਥ ਬਚਿਆ ਰਹਿੰਦਾ। ਪਾਤਸ਼ਾਹ ਦੇ ਹੱਥ ਵਿੱਚ ਚਮੜੇ ਦਾ ਦਸਤਾਨਾ ਸੀ ਖੱਬੇ ਹੱਥ ਵਿੱਚ, ਤੇ ਉਹਦੇ ਵਿੱਚ ਇੱਕ ਬਹੁਤ ਕੀਮਤੀ, ਬੇਸ਼ੁਮਾਰ ਕੀਮਤੀ ਹੀਰਾ ਜੜਿਆ ਹੋਇਆ ਸੀ, ਉਹਦੀ ਚਮਕ ਦੂਰ ਤੱਕ ਪੈਂਦੀ ਸੀ। ਇਸ ਤਰ੍ਹਾਂ ਪਾਤਸ਼ਾਹ ਸਿਰ ਤੇ ਹੱਥ ਰੱਖ ਕੇ ਪਏ ਨੇ, ਨੰਗੀ ਤੇਗ ਛਾਤੀ ਨੂੰ ਲਾਈ ਹੋਈ ਹੈ, ਤੇ ਪਾਤਸ਼ਾਹ ਸੁੱਤੇ ਨੇ। ਤੇ ਜਦੋਂ ਉਹ ਹੀਰੇ ਦੀ ਚਮਕ ਦੂਰੋਂ ਵੇਖੀ, ਭਾਈ ਧਰਮ ਸਿੰਘ ਜੀ ਕਹਿੰਦੇ, ਭਾਈ ਦਇਆ ਸਿੰਘ ਦੇਖੋ, ਹੀਰਾ ਤਾਂ ਸਤਿਗੁਰੂ ਜੀ ਦੇ ਹੱਥ ਵਾਲਾ ਹੀ ਲੱਗਦਾ ਹੈ। ਉਧਰ ਨੂੰ ਗਏ ਤਾਂ ਸੱਚੇ ਪਾਤਸ਼ਾਹ ਉਂਝੇ ਜ਼ਮੀਨ ਤੇ ਸੁੱਤੇ ਸਨ, ਦੇਖ ਕਰਕੇ ਸਿੰਘਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਬੜਾ ਦਰਦ ਵਾਲਾ ਉਹ ਸਮਾਂ ਸੀ। ਭਾਈ ਸਾਹਿਬ ਧਰਮ ਸਿੰਘ ਜੀ ਨੇ ਹੌਲੇ ਜਿਹੇ ਪੈਰਾਂ ਨੂੰ ਹੱਥ ਲਾਇਆ, ਆਪ ਪਾਤਸ਼ਾਹ ਨੇ ਨੇਤਰ ਖੋਲੇ ਤੇ ਸਾਹਮਣੇ ਖੜੇ ਸਿੰਘਾਂ ਨੂੰ ਫਤਿਹ ਗਜਾਈ। ਤੇ ਭਾਈ ਧਰਮ ਸਿੰਘ ਜੀ ਕਹਿੰਦੇ ਮਹਾਰਾਜ ਪਿੱਛੇ ਤੁਰਕਾਂ ਦੀ ਫੌਜ ਭੱਜੀ ਆ ਰਹੀ ਹੈ, ਆਪਾਂ ਇੱਥੇ ਜੰਗਲ 'ਚ ਨਾ ਘਿਰ ਜਾਈਏ, ਨਿਕਲ ਚੱਲੀਏ ਕਿਤੇ। ਹਜ਼ੂਰ ਕਹਿੰਦੇ ਸਾਡੇ ਕੋਲ ਹੁਣ ਤੁਰਿਆ ਨਹੀਂ ਜਾਂਦਾ। ਬੈਠ ਗਏ ਪਰ ਜਿਹੜੇ ਪੈਰ ਸਨ ਉਹ ਜ਼ਮੀਨ ਤੇ ਨਹੀਂ ਲੱਗਦੇ ਸਨ, ਲਹੂ ਲੁਹਾਣ ਹੋਏ ਪਏ ਸਨ। ਹਜ਼ੂਰ ਨੇ ਕਿਹਾ, ਸਿੰਘਾਂ ਨੇ ਕਿਹਾ ਖੜੇ ਤਾਂ ਹੋਵੋ। ਭਾਈ ਦਇਆ ਸਿੰਘ ਤੇ ਮਾਨ ਸਿੰਘ ਨੇ ਸਹਾਰਾ ਲਾ ਕੇ ਖੜੇ ਕੀਤਾ, ਪਰ ਜਦੋਂ ਜ਼ਮੀਨ ਤੇ ਚਰਨ ਲਾਉਣ ਲੱਗੇ ਉਹ ਪੈਰ ਜ਼ਮੀਨ ਤੇ ਸਹਾਰਾ ਨਹੀਂ ਦੇ ਸਕੇ। ਕਹਿੰਦੇ ਸਾਡੇ ਤੋਂ ਨਹੀਂ ਤੁਰਿਆ ਜਾਂਦਾ। ਤਾਂ ਭਾਈ ਮਾਨ ਸਿੰਘ ਜੀ ਨੇ ਮੋਢੇ ਤੇ ਚੁੱਕ ਲਿਆ ਤੇ ਮੋਢੇ ਤੇ ਚੁੱਕ ਕੇ ਗੁਲਾਬੇ ਮਸੰਦ ਦੇ ਬਾਗ ਵਿੱਚ, ਉੱਥੇ ਖੂਹ ਚੱਲ ਰਿਹਾ ਸੀਗਾ, ਅੱਜ ਵੀ ਖੂਹ ਹੈ, ਹਲਟ ਚੱਲਦਾ ਸੀ, ਉੱਥੇ ਪਾਤਸ਼ਾਹ ਨੂੰ ਲਾ ਕੇ ਜਲ ਪਾਣੀ ਛਕਾਇਆ। ਜਦੋਂ ਜਲ ਛਕਿਆ ਤੇ ਉਹਦਾ ਜਿਹੜਾ ਨੌਕਰ ਸੀ ਗੁਲਾਬੇ ਦਾ, ਉਹਨੇ ਦੇਖਿਆ ਵੀ ਓਪਰੇ ਬੰਦੇ ਹਨ, ਕੌਣ ਹਨ, ਸ਼ਸਤਰ ਪਾਏ ਹੋਏ, ਨੀਲਾ ਬਾਣਾ ਸਜਾਇਆ ਆ ਤੇ ਕਿਤੇ ਕਿਤੇ ਜ਼ਖਮਾਂ ਦੇ ਵੀ, ਖੂਨ ਦੇ ਛੱਟਿਆਂ ਦੇ ਵੀ ਨਿਸ਼ਾਨ ਹਨ। ਇਹ ਹੋਵੇ ਨਾ ਤਾਂ ਆਨੰਦਪੁਰ ਵਾਲਾ ਗੁਰੂ ਹੀ ਜਾਂ ਉਹਦੇ ਬੰਦੇ। ਇਹ ਉਹ ਭੱਜ ਕੇ ਗਿਆ ਤੇ ਗੁਲਾਬੇ ਨੂੰ ਕਹਿਣ ਲੱਗਾ, ਚੌਧਰੀ ਜੀ ਆਪਣੇ ਖੂਹ ਦੇ ਉੱਤੇ ਓਪਰੇ ਬੰਦੇ ਆਏ ਹਨ, ਚਾਰ ਹਨ, ਉਹਨਾਂ ਚੋਂ ਇੱਕ ਤਾਂ ਬੈਠੇ ਹਨ, ਤਿੰਨ ਖੜੇ ਹਨ, ਤੇ ਲੱਗਦੇ ਏਦਾਂ ਹੀ ਹਨ ਜਿਵੇਂ ਤੁਸੀਂ ਕਹਿੰਦੇ ਹੁੰਦੇ ਹੋ ਵੀ ਤੁਹਾਡੇ ਗੁਰੂ ਆਨੰਦਪੁਰ ਵਾਲੇ ਹਨ। ਤਾਂ ਦਿਨ ਚੜ੍ਹਨ ਵਾਲਾ ਸੀ, ਗੁਲਾਬਾ ਦੌੜਿਆ ਆਇਆ, ਆ ਕੇ ਵੇਖਿਆ ਸੱਚੇ ਪਾਤਸ਼ਾਹ ਦੇ ਪੈਰਾਂ ਚੋਂ ਲਹੂ ਵਗ ਰਿਹਾ ਔਰ ਸਿੰਘ ਵੀ ਥੱਕੇ ਟੁੱਟੇ ਹਨ, ਤੇ ਕਹਿਣ ਲੱਗਾ ਮਹਾਰਾਜ ਇੱਥੇ ਤਾਂ ਦੁਸ਼ਮਣ ਦੀ ਫੌਜ ਜਾਂ ਕੋਈ ਹੋਰ ਵੇਖ ਲਏਗਾ, ਤੁਸੀਂ ਮੇਰੇ ਘਰ ਚੱਲੋ। ਤੋ ਲੈ ਗਿਆ ਚੁਬਾਰੇ ਵਿੱਚ। ਜਦੋਂ ਚੁਬਾਰੇ ਵਿੱਚ ਲੈ ਗਿਆ ਉੱਥੇ ਸਤਿਗੁਰੂ ਤਿੰਨ ਦਿਨ ਰਹੇ, ਉੱਥੋਂ ਫਿਰ ਅੱਗੇ ਚਾਲਾ ਮਾਰਿਆ। ਸੋ ਮਹਾਰਾਜ ਦਾ ਉਹ ਸਮਾਂ ਹੁਣ ਮਹਾਰਾਜ ਬਿਆਨ ਕਰ ਰਹੇ ਹੈ ਔਰੰਗਜ਼ੇਬ ਨੂੰ, ਕਹਿੰਦੇ ਚਿਰਾਗ ਜਹਾਂ ਚੂੰ ਸ਼ੁੱਧ ਹੈ ਬੁਰਕਾ ਪੋਸ਼। ਜਦੋਂ ਜਹਾਨ ਦਾ ਚਿਰਾਗ ਸੂਰਜ ਛਿਪ ਗਿਆ ਤੇ ਸ਼ਹੇ ਸ਼ਬ ਬਰਾਮਦ ਹਮੈ ਜਲਵਾ ਜੋਸ਼। ਚੰਦਰਮਾ ਰਾਤ ਨੂੰ ਚੜ ਗਿਆ, ਰਾਤ ਪੈ ਗਈ।
ਨਾ ਪੇਚੀਦਾ ਮੂਵੇ ਨਾ ਰਚਿੰਦਾ ਤਨ,
ਤੇ ਮੇਰਾ ਖੁਦਾ ਮੇਰਾ ਵਾਹਿਗੁਰੂ ਮੇਰੇ ਰਸਤੇ ਦੱਸਣ ਵਾਲਾ ਬਣ ਗਿਆ। ਆਖੋ ਸ੍ਰੀ ਵਾਹਿਗੁਰੂ। ਉਸ ਸਮੇਂ ਸਾਧ ਸਿੰਘ ਜੀ ਚਿੜੀ ਵੀ ਪਰ ਮਾਰ ਕੇ ਚਮਕੌਰ ਤੋਂ ਨਹੀਂ ਸੀ ਲੰਘ ਸਕਦੀ। ਜਿੱਥੇ 10 ਲੱਖ ਬੰਦਾ ਜਾਨ ਦਾ ਵੈਰੀ ਹੋਵੇ, ਉੱਡ ਕੇ ਜਾਣਾ ਵੀ ਮੁਸ਼ਕਿਲ ਸੀ। ਪਰ 10ਵੇਂ ਪਾਤਸ਼ਾਹ ਕਹਿੰਦੇ ਸਾਡਾ ਅਕਾਲ ਪੁਰਖ, ਕਿਉਂਕਿ ਅਸੀਂ ਤੇਰੀ ਕਸਮ ਕੁਰਾਨ ਦੀ ਕਸਮ ਤੇ ਇਤਬਾਰ ਕੀਤਾ ਸੀ ਕਿ ਜਾਇਦਾਂ ਬਰੋ ਰਹਿਨੁਮਾ ਆਏ ਦੇਸ਼। ਰਹਿਨੁਮਾ ਦਾ ਮਤਲਬ ਹੁੰਦਾ ਰਾਹ ਦੱਸਣ ਵਾਲਾ। ਉਹ ਰੱਬ ਪਰਮਾਤਮਾ ਰਹਿਨੁਮਾ ਬਣ ਗਿਆ, ਉਹਨੇ ਰਾਹ ਸਾਫ਼ ਕਰ ਦਿੱਤੇ, ਅਸੀਂ ਨਿਕਲ ਗਏ। ਨਾ ਪੇਚੀ ਦਾ ਮੂਏ, ਮੇਰੇ ਮੂਏ, ਮੂਏ ਕਹਿੰਦੇ ਰੋਮ ਨੂੰ, ਵਾਲ ਕੇਸ, ਮੇਰੇ ਇੱਕ ਵਾਲ ਦਾ ਵੀ ਨੁਕਸਾਨ ਨਹੀਂ ਕਰ ਸਕੀ 10 ਲੱਖ ਫੌਜ। ਆਖੋ ਸਤਨਾਮ ਸ੍ਰੀ। ਨਾ ਪੇਚੀ ਦਾ ਮੂਏ, ਯਾਨੀ ਮੇਰਾ ਵਾਲ ਵੀ ਵਿੰਗਾ ਨਹੀਂ ਕਰ ਸਕੇ। ਕਹਿੰਦੇ ਨੇ ਵਾਲ ਵਿੰਗਾ ਨਹੀਂ ਕਰ ਸਕੇ, ਵਿੱਚ ਕਰਤਾ ਪੁਰਖ ਖੜੋਆ, ਵਾਲ ਨਾ ਵਿੰਗਾ ਹੋਆ। ਮੂਏ ਕਹਿੰਦੇ ਕੇਸਾਂ ਨੂੰ, ਰੋਮਾਂ ਨੂੰ, ਮੇਰਾ ਰੋਮ ਵੀ ਨਹੀਂ, ਮੇਰਾ ਵਾਲ ਵੀ ਨਹੀਂ ਵਿੰਗਾ ਕਰ ਸਕੇ। ਨਾ ਰੰਜੀ ਦਹ ਤਨ, ਤਨ ਮੈਨੇ ਸਰੀਰ, ਮੇਰੇ ਸਰੀਰ ਨੂੰ ਕੋਈ ਰੰਜੀਦਾ ਭਾਵ ਦੁੱਖ ਰੰਜ ਨਹੀਂ ਦੇ ਸਕੇ।
ਦੁਸ਼ਮਣ ਸ਼ਿਕਨ,
ਦੁਸ਼ਮਣਾਂ ਨੂੰ ਮਾਰ ਕੇ ਮੈਨੂੰ ਖੁਦਾ ਕੱਢ ਲਿਆ, ਜਿਵੇਂ ਮੱਖਣ ਚੋਂ ਵਾਲ ਕੱਢੀ ਦਾ। 10 ਲੱਖ ਫੌਜ ਦੇ ਘੇਰੇ ਚੋਂ ਮੈਨੂੰ ਵਾਹਿਗੁਰੂ ਨੇ ਏਦਾਂ ਕੱਢਿਆ ਜਿਵੇਂ ਮੱਖਣ ਚੋਂ ਵਾਲ ਕੱਢੀ ਦਾ। ਲੈ ਆਇਆ ਵਾਹਿਗੁਰੂ, ਉਹਨੇ ਦੁਸ਼ਮਣਾਂ ਨੂੰ ਆਪਸ ਚ ਹੱਥਾਂ ਪਾਵਾਂ ਦੀ ਪਾਲ ਚ ਲੜਨ ਲੱਗ ਪਏ, ਆਪਸ ਚ ਲੜਨ ਲੱਗ ਪਏ, ਆਪਸ ਚ ਉਹਨਾਂ ਨੂੰ ਕੋਈ ਸਮਝ ਨਹੀਂ ਆਈ ਵੀ ਕਿਹਨੂੰ ਮਾਰ ਰਹੇ ਹਾਂ ਤੇ ਕੀ ਕਰ ਰਹੇ ਹਾਂ। ਤੇ ਅਕਾਲ ਪੁਰਖ ਸਾਨੂੰ ਲੈ ਆਇਆ।
ਨੈਦਾਨਮ ਕੇ ਮਰਦ ਪੈਮਾ ਸ਼ਿਕਨ,
ਮਹਾਰਾਜ ਕਹਿੰਦੇ ਅਸੀਂ ਨਹੀਂ ਸੀ ਜਾਣਦੇ ਵੀ ਤੂੰ ਇੰਨਾ ਇਮਾਨ ਤੋਂ ਗਿਰਿਆ ਘਟੀਆ ਇਨਸਾਨ ਹੋਵੇਗਾ, ਇਹ ਬੰਦਾ ਇਹੋ ਜਿਹਾ ਘਟੀਆ ਹੋਵੇਗਾ ਬਈ ਕਸਮਾਂ ਖਾ ਕੇ ਸਹੁੰ ਖਾ ਕੇ ਰੱਬ ਦੀ ਖੁਦਾ ਦੀ ਮੁਹੰਮਦ ਦੀ ਮੁੱਕਰ ਜਾਏਗਾ।
ਕੇ ਦੌਲਤ ਪਰਸਤ ਕੇ ਉਮਾ ਬਿਗਨ,
ਅਸੀਂ ਇਹ ਵੀ ਨਹੀਂ ਸੀ ਸਮਝਦੇ ਵੀ ਤੂੰ ਐਡਾ ਦੌਲਤ ਪਰਸਤ ਹੋਏਗਾ। ਉਹਨੂੰ ਲਾਹਨਤਾਂ ਪਾ ਰਹੇ ਮਹਾਰਾਜ, ਉਹਨੂੰ ਝੰਜੋੜ ਰਹੇ। ਜਾਣਦੇ ਤਾਂ ਸਭ ਕੁਛ ਹੈ ਪਰ ਇੱਕ ਗੱਲ ਕਹਿਣ ਦਾ ਤਰੀਕਾ ਹੁੰਦਾ ਨਾ, ਜਿਵੇਂ ਆਪਾਂ ਕਹਿੰਦੇ ਮੈਂ ਨਹੀਂ ਸੀ ਯਾਰ ਸਮਝਦਾ ਵੀ ਤੂੰ ਐਡਾ ਘਟੀਆ ਹੋਏਗਾ। ਇਹ ਗੱਲ ਕਹਿਣ ਦਾ ਮਹਾਰਾਜ ਕਹਿੰਦੇ ਨਾ ਦਾਨਵ ਕਈ ਮਰਦੇ ਪੈਮਾ ਸ਼ਿਕਨ, ਮੈਂ ਕੀ ਜਾਣਾ ਵੀ ਤੂੰ ਏਡਾ ਘਟੀਆ ਹੈ, ਇਮਾਨ ਤੋਂ ਗਿਰਿਆ ਹੋਇਆ, ਆਪਣੇ ਕੀਤੇ ਹੋਏ ਬਚਨਾਂ ਤੋਂ ਮੁਕਰਨ ਵਾਲਾ ਹੈ ਕਿ ਦੌਲਤ ਪਰਸਤੋ ਈਮਾ ਫਿਕਨ, ਦੌਲਤ ਨੂੰ ਇੰਨਾ ਪੈਸੇ ਨੂੰ ਪਿਆਰ ਕਰਦਾ, ਆਪਣੇ ਰਾਜ ਨੂੰ ਆਪਣੀ ਸੱਤਾ ਨੂੰ ਇੰਨਾ ਮੋਹ ਕਰਦਾ, ਆਪਣੀ ਤਾਕਤ ਦੇ ਨਸ਼ੇ ਚ ਇੰਨਾ ਚੂਰ ਹੈ ਕਿ ਇਮਾਨ ਨੂੰ ਪਰੇ ਹੀ ਸੁੱਟ ਦਿੱਤਾ, ਧਰਮ ਦੀਆਂ ਸਹੁਆਂ ਖਾ ਕੇ ਮੁਕਰ ਗਿਆ।
ਨਾ ਇਮਾ ਪ੍ਰਸਤੀ ਨਾ ਉਜਾਇੰਦੀ।
ਨਹੀਂ 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 ਔਰੰਗਜ਼ੇਬ, ਤੇਰੀ ਕੋਈ ਇਮਾਨ ਪ੍ਰਸਤੀ ਨਹੀਂ, ਨਾ ਇਮਾ ਪ੍ਰਸਤੀ, ਤੂੰ ਇਮਾਨਦਾਰ ਨਹੀਂ ਹੈ, ਤੂੰ ਇਮਾਨ ਪ੍ਰਸਤ ਨਹੀਂ ਹੈ। ਨਾ ਔਜ਼ਾਇਦੀਨ, ਨਾ ਤੂੰ ਦੀਨ ਵਿੱਚ ਹੀ ਪੱਕਾ ਹੈ, ਇਮਾਨ ਤੋਂ ਗਿਰਿਆ ਹੋਇਆ ਤੇ ਆਪਣੇ ਧਰਮ ਤੋਂ ਵੀ ਤੂੰ ਡਿੱਗਾ ਹੋਇਆ।
ਨਾ ਸਾਹਿਬੀ ਸਨਾਸੀ ਨਾ ਮੁਹੰਮਦ ਯਕੀਨ।
ਨਾ ਤੈਨੂੰ ਸਾਹਿਬ ਸ਼ਨਾਸ਼ੀ, ਸਾਹਿਬ ਕਹਿੰਦੇ ਰੱਬ ਖੁਦਾ ਪਰਮਾਤਮਾ ਵਾਹਿਗੁਰੂ, ਸ਼ਨਾਸ਼ੀ ਕਹਿੰਦੇ ਪਛਾਣ, ਤੈਨੂੰ ਰੱਬ ਦੀ ਕੋਈ ਪਛਾਣ ਨਹੀਂ, ਤੂੰ ਸਾਹਿਬ ਸ਼ਨਾਸ਼ ਨਹੀਂ ਹੈ, ਤੂੰ ਖੁਦਾ ਨੂੰ ਰੱਬ ਨੂੰ ਨਹੀਂ ਜਾਣਦਾ। ਨਾ ਮੁਹੰਮਦ ਯਕੀਨ, ਨਾ ਤੇਰਾ ਹਜ਼ਰਤ ਰਸੂਲ ਅੱਲਾ ਮੁਹੰਮਦ ਸਾਹਿਬ ਜੀ ਤੇ ਇਤਬਾਰ ਹੈ, ਕਿਉਂਕਿ ਹਜ਼ਰਤ ਮੁਹੰਮਦ ਸਾਹਿਬ ਤਾਂ ਆਪਣੇ ਬਚਨ ਤੇ ਜਾਨਾਂ ਵਾਰ ਗਏ, ਉਹਨਾਂ ਦੇ ਬੱਚੇ ਉਹਨਾਂ ਦੇ ਦੋਤਰੇ ਉਹ ਜੰਗ ਵਿੱਚ ਸ਼ਹੀਦ ਹੋ ਗਏ, ਉਹਨਾਂ ਨੇ ਕਿੰਨੇ ਕਸ਼ਟ ਸਹੇ, ਆਪਣੇ ਸਰੀਰ ਤੇ ਆਪਣਾ ਬਚਨ ਪਾਲਿਆ, ਪਰ ਤੂੰ ਤੂੰ ਤਾਂ ਬਹੁਤ ਘਟੀਆ ਬੰਦਾ, ਮੁਹੰਮਦ ਤੇ ਤੂੰ ਕਹਿੰਦਾ ਮੈਂ ਇਤਬਾਰ ਕਰਦਾ, ਕਾਹਦਾ ਮੁਹੰਮਦ ਤੇ ਇਤਬਾਰ ਹੈ ਤੇਰਾ? ਜੇ ਮੁਹੰਮਦ ਤੇ ਇਤਬਾਰ ਕਰਦਾ ਤਾਂ ਮੁਹੰਮਦ ਦੀ ਸਹੁੰ ਖਾ ਕੇ ਮੁੱਕਰਦਾ ਨਾ, ਜਿਹਦੇ ਨਾਲ ਪਿਆਰ ਹੋਵੇ ਉਹਦੀ ਝੂਠੀ ਸਹੁੰ ਨਹੀਂ ਖਾਈ ਦੀ, ਉਸ ਦੀ ਸੱਚੀ ਸਹੁੰ ਖਾਣ ਤੋਂ ਵੀ ਬੰਦਾ ਡਰਦਾ, ਜਿਹਦੇ ਨਾਲ ਪਿਆਰ ਹੈ ਉਹਦੀ ਸਹੁੰ ਖਾਣ ਤੋਂ ਡਰਦਾ ਵੀ ਮੇਰਾ ਪੁੱਤਰ ਹੈ ਮੈਂ ਕਿਉਂ ਸਹੁੰ ਖਾਵਾਂ। ਸੋ ਐਸਾ ਮੁਹੰਮਦ ਸਾਹਿਬ ਦੀ ਸਹੁੰ ਖਾਣ ਵਾਲਾ, ਕੁਰਾਨ ਦੀ ਸਹੁੰ ਖਾਣ ਵਾਲਾ ਬੰਦਾ ਫਿਰ ਮੁੱਕਰ ਜਾਵੇ, ਉਹਦਾ ਕੁਰਾਨ ਨਾਲ ਜਾਂ ਮੁਹੰਮਦ ਨਾਲ ਕਿਆ ਵਾਸਤਾ ਹੈ?
ਹਰ ਆਕਸ ਕੇ ਇਮਾ ਪ੍ਰਸਤੀ ਕੋ ਨਨ।
ਜਿਹੜਾ ਆਦਮੀ ਧਰਮ ਦੀ ਪਾਲਣਾ ਕਰਦਾ ਹੈ, ਇਮਾ ਪ੍ਰਸਤ ਹੈ, ਜਿਹੜਾ ਬੰਦਾ ਆਪਣੇ ਧਰਮ ਤੇ ਪੱਕਾ ਹੈ,
ਨਾ ਪੈਮਾ ਖੁਦਸ਼ ਪੇਸ਼ੋ ਪਸਤੀ ਕੋ ਨੰਦ।
ਉਹ ਕਿਸੇ ਮੁਸੀਬਤ ਦੇ ਵਿੱਚ ਆ ਕੇ ਵੀ ਆਪਣੇ ਰਾਹ ਤੋਂ ਭਟਕਦਾ ਨਹੀਂ, ਸੱਚਾਈ ਦੇ ਮਾਰਗ ਤੋਂ ਪਰੇ ਨਹੀਂ ਹਟਦਾ। ਜਿਹੜਾ ਚੰਗਾ ਬੰਦਾ, ਉਹਦੇ ਤੇ ਭਾਵੇਂ ਕਿੱਡੀ ਮੁਸੀਬਤ ਆ ਜਾਵੇ, ਘਾਟਾ ਪੈ ਜਾਵੇ, ਉਹ ਕਹਿੰਦਾ ਜਿਹੜਾ ਮੈਂ ਕੌਲ ਇਕਰਾਰ ਕੀਤਾ ਉਹ ਪੂਰਾ ਕਰਨਾ। ਜਿਹੜੇ ਨੇਕ ਬੰਦੇ ਹੁੰਦੇ ਆ, ਸਹੀ ਮਹਿਨਿਆਂ 'ਚ ਜਿਹੜਾ ਮੁਸਲਮਾਨ ਹੈ, ਜਿਹੜਾ ਸਹੀ ਮਹਿਨਿਆਂ ਦਾ ਧਰਮੀ ਬੰਦਾ, ਉਹ ਤਾਂ ਏਦਾਂ ਨਹੀਂ ਕਰੇਗਾ ਜਿੱਦਾਂ ਔਰੰਗਜ਼ੇਬ ਤੂੰ ਕੀਤਾ।
ਕਈ ਮਰਦ ਰਾ ਜਰੈ ਇਤਬਾਰ ਨੇਸਤ।
ਹਾਂ, ਕਈ ਮਰਦ ਰਾ ਜ਼ਰਹਿ ਇਤਬਾਰ ਨੇਸਤ। ਮਹਾਰਾਜ ਕਹਿੰਦੇ ਔਰੰਗਜ਼ੇਬ ਤੂੰ ਜਵਾਨੀ ਕਲਾਮੀ ਗੱਲਾਂ ਕਰਨ ਵਾਲਾ ਵੀ ਮੇਰਾ ਖੁਦਾ ਹੈ, ਮੇਰਾ ਮੁਹੰਮਦ ਹੈ, ਮੇਰੀ ਕੁਰਾਨ ਹੈ, ਇਹ ਗੱਲਾਂ ਤੂੰ ਕਹਿੰਦਾ ਬੜਛਾਤੀ ਠੋਕ ਕੇ ਵੀ ਮੈਂ ਮੁਹੰਮਦ ਦਾ ਚੇਲਾ ਹਾਂ, ਮੈਂ ਕੁਰਾਨ ਪੜ੍ਹਨ ਵਾਲਾ ਹਾਂ, ਕੁਰਾਨ ਲਿਖਣ ਵਾਲਾ ਹਾਂ। ਔਰੰਗਜ਼ੇਬ ਹੱਥ ਨਾਲ ਕੁਰਾਨ ਦੀਆਂ ਹਜ਼ਾਰਾਂ ਕਾਪੀਆਂ ਲਿਖ ਚੁੱਕਾ। ਕੰਮ ਕੀ ਕਰਦਾ ਸੀ? ਕੁਰਾਨ ਲਿਖਦਾ ਸੀ, ਟੋਪੀਆਂ ਬੁਣਦਾ ਸੀ, ਵੇਚਦਾ ਸੀ, ਤੇ ਇਹ ਵਿਖਾਵਾ ਕਰਦਾ ਸੀ ਵੀ ਜਿਹੜੇ ਪੈਸੇ ਮੈਨੂੰ ਕੁਰਾਨ ਲਿਖਣ ਦੇ ਨਾਲ ਜਾਂ ਕੁਰਾਨ ਲਿਖ ਕੇ ਵੇਚਣ ਨਾਲ ਮਿਲਦੇ ਨੇ, ਮੈਂ ਉਹਦੇ ਨਾਲ ਰੋਟੀ ਖਾਂਦਾ, ਮੈਂ ਸਰਕਾਰੀ ਖਜ਼ਾਨੇ ਦਾ ਪੈਸਾ ਨਹੀਂ ਵਰਤਦਾ। ਟੋਪੀਆਂ ਬਣ ਕੇ ਵੇਚਦਾ ਸੀ, ਉਹਦੇ ਪੈਸੇ ਦੀ ਰੋਟੀ ਖਾਂਦਾ, ਵਿਖਾਵਾ ਬੜਾ ਸੀ। ਪਰ ਮਹਾਰਾਜ ਕਹਿੰਦੇ ਸਿਰਫ ਵਿਖਾਵਾ ਹੀ, ਕੋਈ ਵੀ ਉਹਦੇ ਵਿੱਚ ਸੱਚਾਈ ਨਹੀਂ ਹੈ।
ਕਿ ਕਸਮੇ ਕੁਰਾਨ ਸਤ ਯਜਦਾ ਯਾ ਕੇਸ਼ਤ।
ਨਾ ਤੇ ਕੁਰਾਨ ਦੀ ਕਸਮ ਤੇਰੀ ਸੱਚੀ ਹੈ, ਨਾ ਤੂੰ ਜੋ ਇਹ ਗੱਲ ਕਹਿੰਦਾ ਵੀ ਖੁਦਾ ਇੱਕ ਹੈ, ਇਹ ਗੱਲ ਵੀ ਸੱਚੀ ਨਹੀਂ। ਜੇ ਖੁਦਾ ਇੱਕ ਹੈ ਤਾਂ ਫਿਰ ਉਹਦੇ ਬਣਾਏ ਬੰਦੇ ਵੀ ਇੱਕ ਹੀ ਹੋਣੇ ਚਾਹੀਦੇ। ਆਖੋ ਸਤਨਾਮ ਸ੍ਰੀ ਵਾਹਿ। ਜੇ ਖੁਦਾ ਇੱਕ ਹੈ ਤਾਂ ਉਹਦੇ ਬਣਾਏ ਹੋਏ ਬੰਦਿਆਂ ਦੇ ਵਿੱਚ ਵਿਤਕਰਾ ਕਿਉਂ ਕਰਦਾ? ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਜੇ ਇੱਕ ਪਰਮਾਤਮਾ ਨੇ ਬਣਾਈ ਹੈ ਦੁਨੀਆ, ਤੇ ਜਿਹੜਾ ਇੱਕ ਹੈ ਉਹਨੇ ਮੁਸਲਮਾਨ ਤਾਂ ਬਣਾਏ, ਹਿੰਦੂ ਵੀ ਤਾਂ ਉਹਨੇ ਹੀ ਬਣਾਏ। ਤੁਸੀਂ ਤੁਰਕ ਹਿੰਦੂ ਜਗਤ ਮੈਂ ਬਣਾਏ, ਦਸਮ ਪਾਤਸ਼ਾਹ ਦੀ ਬਾਣੀ। ਹਿੰਦੂ ਵੀ ਉਹਨੇ ਬਣਾਏ, ਮੁਸਲਮਾਨ ਵੀ ਉਹਨੇ ਬਣਾਏ। ਜੇ ਇੱਕ ਨੂੰ ਮੰਨਦਾ ਹੈ ਤਾਂ ਫਿਰ ਪੱਖਪਾਤੀ ਕਿਉਂ ਹੈ? ਫਿਰ ਆਪਣਿਆਂ ਨੂੰ ਬਚਾ ਕੇ ਤੇ ਦੂਜਿਆਂ ਨੂੰ ਮਾਰਨ ਦੀਆਂ ਗੱਲਾਂ ਕਿਉਂ ਕਰਦਾ ਹੈ?
ਛੂ ਕਸਮੇ ਕੋਰਾ ਸਦ ਕੋ ਨੰਦ ਇਖਤਿਆਰ।
ਹੁਣ ਤੂੰ ਹੋਰ ਹਜ਼ਾਰਾਂ ਕਸਮਾਂ ਖਾ ਲੈ, ਸੌ ਕਸਮਾਂ ਖਾ ਲੈ, ਅਸੀਂ ਤੇਰੀ ਕਿਸੇ ਕਸਮ ਤੇ ਇਤਬਾਰ ਨਹੀਂ ਕਰਨਾ। ਕਿਉਂਕਿ ਔਰੰਗਜ਼ੇਬ ਨੇ ਮਾਛੀਵਾੜੇ ਦੀ ਚਿੱਠੀ ਤੋਂ ਬਾਅਦ ਫਿਰ ਲਿਖਿਆ ਸੀ, ਜੋ ਹੋ ਗਿਆ ਗੁਰੂ ਜੀ ਭੁੱਲ ਜਾ, ਬਹੁਤ ਮਾੜਾ ਹੋਇਆ, ਮੇਰੇ ਬੰਦੇ ਬਹੁਤ ਗਲਤ ਨੇ, ਉਹਨਾਂ ਨੇ ਕੀਤਾ। ਮੈਂ ਸੂਬੇ ਸਰਹੰਦ ਨੂੰ ਵੀ ਪੁੱਛਾਂਗਾ, ਵਜ਼ੀਰ ਖਾਂ ਨੂੰ, ਸਾਰਿਆਂ ਨੂੰ ਪੁੱਛਾਂਗਾ, ਪਰ ਤੁਸੀਂ ਇੱਕ ਵਾਰੀ ਟਾਈਮ ਕੱਢ ਕੇ ਮੇਰੇ ਕੋਲ ਆਓ, ਮੈਂ ਤੁਹਾਡੀ ਗੱਲ ਸੁਣਨੀ ਚਾਹੁੰਦਾ। ਫਿਰ ਬੇਈਮਾਨੀ, ਫਿਰ ਕਪਟ, ਫਿਰ ਛਲ। ਮਹਾਰਾਜ ਕਹਿੰਦੇ ਇੱਕ ਕਸਮ, ਹੁਣ ਹਜ਼ਾਰ ਕਸਮ ਖਾ ਲੈ, ਸੌ ਖਾ ਲੈ।
ਮਰਾ ਕਤਰੈ ਨਾਇਦ ਅਜੋ ਇਤਬਾਰ।
ਮੈਨੂੰ ਹੁਣ ਕਤਰਾ ਜਿੰਨਾ ਵੀ ਇਤਬਾਰ ਨਹੀਂ, ਮੈਂ ਕਤਰਾ ਵੀ ਤੇਰੀਆਂ ਕਸਮਾਂ ਤੇ ਇਤਬਾਰ ਨਹੀਂ ਕਰਦਾ। ਔਰੰਗਜ਼ੇਬ ਹਜ਼ਾਰ ਖਾ ਭਾਵੇਂ ਕਸਮਾਂ, ਲੱਖਾਂ ਖਾ ਲੈ, ਕਿਉਂਕਿ ਅੱਗੇ ਵੀ ਤੂੰ ਕਈ ਕਸਮਾਂ ਖਾ ਕੇ ਮੁਕਰਿਆ ਹੋਇਆ।
ਅਗਰੈ ਚ ਤੁਰਾ ਇਤਬਾਰ ਆਮਦੇ।
ਹਾਂ, ਤੂੰ ਮੈਨੂੰ ਕਹਿੰਦਾ ਵੀ ਮੇਰੇ ਤੇ ਇਤਬਾਰ ਕਰਕੇ ਆ ਜਾਓ, ਤੂੰ ਹੀ ਇਤਬਾਰ ਕਰ ਲੈ। ਅੱਖੋ ਸਤਨਾਮ ਸ੍ਰੀ ਵਾਹਿਗੁਰੂ। ਅਗਰ ਚੇ ਤੁਰਾ ਇਤਬਾਰ ਆਮਦੇ, ਅਗਰ ਚੇ ਜੇਕਰ ਤੈਨੂੰ ਮੇਰੇ ਤੇ ਭਰੋਸਾ ਹੈ, ਕਿਉਂਕਿ ਮੈਨੂੰ ਤਾਂ ਤੇਰੇ ਤੇ ਭਰੋਸਾ ਨਹੀਂ, ਕਿਉਂਕਿ ਤੇਰੀਆਂ ਕਸਮਾਂ, ਤੇਰੇ ਵਾਅਦੇ ਸਾਰੇ ਝੂਠੇ ਹੋ ਚੁੱਕੇ ਨੇ, ਜਗ ਜਾਹਰ ਨੇ, ਪੂਰੀ ਦੁਨੀਆਂ ਦੇਖ ਚੁੱਕੀ ਹੈ। ਪਰ ਜੇ ਤੂੰ ਸਮਝਦਾ ਹੈ ਵੀ ਕੋਈ ਗੱਲ ਕਰਨੀ ਹੈ ਤੇ ਗੱਲ ਕਰਨੀ ਉੱਥੇ ਕਰਨੀ, ਇੱਥੇ ਕਰ ਲੈਂਦੇ ਹਾਂ, ਪੰਜਾਬ 'ਚ ਆ ਜਾ। ਅਗਰ ਚੇ ਤੁਰਾ ਇਤਬਾਰ ਆਮਦੇ, ਜੇ ਤੈਨੂੰ ਇਤਬਾਰ ਹੈ ਵੀ ਗੱਲਬਾਤ ਹੀ ਕਰਨੀ ਹੈ, ਬਹਿ ਕੇ ਪੰਜਾਬ ਦੇ ਸਾਡੇ ਸਾਰੇ ਹਿੰਦੂ ਮੁਸਲਮਾਨਾਂ ਦੇ ਮਸਲੇ ਹੱਲ ਕਰਨੇ ਨੇ, ਲੋਕਾਂ ਦੇ ਝਗੜੇ ਮਿਟਾਉਣੇ ਨੇ ਤੇ ਸੱਚਾਈ ਦੀ ਗੱਲ ਕਰਨੀ ਹੈ, ਤਾਂ ਤੂੰ ਸਾਡੇ ਕੋਲ ਆ ਜਾ।
ਕਮਰ ਬਸਤਾ ਏ ਪਿਸ਼ਵਾਰ ਆਮਦੇ।
ਤਾਂ ਤੂੰ ਕਸਮ ਕਮਰ ਬਸਤ ਵੇ, ਕਮਰ ਕਸ ਕੇ, ਕਮਰ ਕਸ ਕੇ ਯਾਨੀ ਸੱਚਾਈ ਦੇ ਰਾਹ ਤੇ ਤੁਰ ਪੈ, ਇਰਾਦਾ ਕਰ ਲੈ ਵੀ ਮੈਂ ਗੱਲ ਕਰਨੀ ਹੈ, ਤੇ ਜਿਹੜੀ ਗੱਲ ਕਰਨੀ ਹੈ ਤੂੰ ਕਮਰ ਕਸ ਕੇ ਆ ਜਾ ਉਸ ਗੱਲ ਦੇ ਲਈ। ਪੇਸ਼ਵਾ ਆਮਦੇ, ਪੇਸ਼ਵਾ ਦਾ ਅਰਥ ਸਾਹਮਣੇ ਆ ਜਾ। ਮਹਾਰਾਜ ਇਸ਼ਾਰਾ ਦੋਵੇਂ ਤਰ੍ਹਾਂ ਦਾ ਦੇ ਰਹੇ ਹੈ ਵੀ ਜੇ ਤੇ ਬੰਦਿਆਂ ਤਰ੍ਹਾਂ ਗੱਲ ਕਰਨੀ ਹੈ ਤਾਂ ਉਦਾਂ ਆ ਜਾ, ਪਿਆਰ ਨਾਲ ਬਹਿ ਕੇ ਕਰ ਲੈਂਦੇ ਹਾਂ, ਤੇ ਜੇ ਕੋਈ ਕਸਰ ਮਸਰ ਰਹਿੰਦੀ ਹੈ ਤਾਂ ਕਮਰ ਕਸਾ ਕਰਕੇ ਆ ਜਾ। ਉਹ ਵੀ ਗੱਲ ਸਾਡੇ ਕੋਲ ਉਹ ਵੀ ਹੈ, ਜ਼ਬਾਨੀ ਵੀ ਕਰ ਲੈਂਦੇ ਹਾਂ ਤੇ ਤਲਵਾਰ ਵੀ ਅਸੀਂ ਚਲਾਉਣੀ ਜਾਣਦੇ ਹਾਂ, ਤੇ ਤੂੰ ਵੀ ਬੜਾ ਸ਼ਾਹ ਸਵਾਰ ਹੈ, ਆਪਾਂ ਦੋਵੇਂ ਤਰ੍ਹਾਂ। ਪਰ ਉਹ ਗੱਲ ਓਪਨ ਨਹੀਂ ਕਹਿ ਰਹੇ, ਸ਼ਬਦਾਂ ਦੇ ਵਿੱਚ ਹੀ ਮਹਾਂਪੁਰਸ਼ਾਂ ਦੀਆਂ ਗੱਲਾਂ ਵੱਡੀਆਂ। ਇਹੀ ਤਾਂ ਗੱਲ ਹੈ ਵੀ ਜਿਹੜੇ ਮਹਾਂਪੁਰਸ਼ ਹੁੰਦੇ ਆ ਉਹਨਾਂ ਦੀਆਂ ਗੱਲਾਂ ਦੇ ਅਰਥ ਬੜੇ ਹੁੰਦੇ ਆ, ਰਮਝ ਹੁੰਦੀ ਹੈ। ਉੱਪਰੋਂ ਕਹਿ ਰਹੇ ਆ ਵੀ ਤੂੰ ਸੱਚਾਈ ਲਈ ਲੱਕ ਬੰਨ ਲੈ ਤੇ ਆ ਜਾ, ਗੱਲ ਕਰ ਲੈਂਦੇ ਆ। ਅੰਦਰੋਂ ਇਹ ਵੀ ਇਸ਼ਾਰਾ ਹੈ, ਕਮਰ ਕਸਣ ਦਾ ਇਹ ਵੀ ਮਤਲਬ ਹੁੰਦਾ ਵੀ ਜੰਗ ਨੂੰ ਕਸਣੀ ਹੈ ਤਾਂ ਵੀ ਅਜੇ ਅਸੀਂ ਕੋਈ ਹਥਿਆਰ ਨਹੀਂ ਸੁੱਟੇ, ਅਸੀਂ ਤੇਗ ਮਿਆਨ ਚ ਨਹੀਂ ਪਾਈ, ਇਹ ਨਾ ਸਮਝੀ ਵੀ ਡਰ ਗਏ ਹੈ। ਸਾਡਾ ਉਸੇ ਤਰ੍ਹਾਂ ਹੀ ਹੈ ਸੁਭਾਅ, ਜਦੋਂ ਮਰਜ਼ੀ ਆ ਜਾ। ਹਾਂਜੀ,
ਕੇ ਫਰਜ ਸਤ ਬਾਰ ਸਰ ਤੁਰਾ ਹੀ ਸੁਖਨ।
ਹੁਣ ਤੇਰੇ ਸਿਰ ਤੇ ਭਾਰ ਹੈ, ਫਰਜ਼ ਹੈ, ਜਿਹੜਾ ਕਿਸੇ ਦਾ ਭਾਰ ਫਰਜ਼ ਉਹਨੂੰ ਅਦਾ ਕਰਨਾ ਪੈਂਦਾ, ਕਿਉਂਕਿ ਤੂੰ ਕੁਰਾਨ ਦੀਆਂ ਕਸਮਾਂ ਖਾਧੀਆਂ ਹੋਈਆਂ ਨੇ, ਵਾਅਦੇ ਕੀਤੇ ਹੋਏ ਨੇ, ਉਹ ਤੇਰੇ ਸਿਰ ਫਰਜ਼ ਬਣਿਆ ਹੋਇਆ। ਉਹ ਫਰਜ਼ ਤੇਰਾ ਜਿੰਨਾ ਚਿਰ ਤੂੰ ਅਦਾ ਨਹੀਂ ਕਰਦਾ, ਮੇਰੇ ਕੋਲ ਨਹੀਂ ਆਉਂਦਾ, ਮੇਰੇ ਨਾਲ ਗੱਲ ਨਹੀਂ ਕਰਦਾ, ਮੇਰੇ ਪੁੱਤਰਾਂ ਦੀ ਮੌਤ ਦਾ ਤੂੰ ਅਫਸੋਸ ਨਹੀਂ ਕਰਦਾ ਬਹਿ ਕੇ ਗੱਲ ਦਾ, ਜਿਹੜਾ ਮੇਰੇ ਨਾਲ ਤੂੰ ਵਾਅਦਾ ਕੀਤਾ ਵੀ ਤੇਰਾ ਰਸਤਾ ਨਹੀਂ ਰੋਕਾਂਗੇ ਤੇ ਮੈਂ ਤੁਹਾਨੂੰ ਕੁਝ ਨਹੀਂ ਕਹਾਂਗਾ, ਤੁਸੀਂ ਆਨੰਦਪੁਰ ਦਾ ਕਿਲਾ ਛੱਡ ਦਿਓ, ਤੇ ਉਹਦੇ ਬਾਅਦ ਜੋ ਕੁਝ ਹੋਇਆ ਭਾਵੇਂ ਤੂੰ ਕਹਿੰਦਾ ਮੈਂ ਨਹੀਂ ਕੀਤਾ, ਤੇਰੇ ਅਫਸਰਾਂ ਨੇ ਕੀਤਾ, ਪਰ ਫਰਜ਼ ਤਾਂ ਤੇਰੇ ਤੇ ਹੈ ਨਾ, ਕਸਮ ਤੇ ਤੂੰ ਖਾਧੀ ਹੈ, ਜ਼ਿੰਮੇਵਾਰੀ ਤਾਂ ਤੇਰੀ ਹੈ, ਛੋਟਿਆਂ ਦੀ ਜ਼ਿੰਮੇਵਾਰੀ ਥੋੜਾ ਹੁੰਦੀ, ਜ਼ਿੰਮੇਵਾਰੀ ਤਾਂ ਵੱਡੇ ਬੰਦੇ ਤੇ ਹੁੰਦੀ ਹੈ, ਤੂੰ ਬਾਦਸ਼ਾਹ ਹੈ, ਉਹ ਫਰਜ਼ ਤੇਰੇ ਸਿਰ ਤੇ ਹੈ, ਤੂੰ ਅਦਾ ਕਰਨਾ ਹੈ।
ਕੋਲੇ ਖੁਦਾ ਅਸਤ ਕਸ ਮਸਤ ਮਨ,
ਕੋਲੇ ਖੁਦਾ ਅਸਤ, ਤੂੰ ਬਚਨ ਕੀਤਾ ਖੁਦਾ ਦੇ ਵਿੱਚ ਪਾ ਕੇ ਵੀ ਰੱਬ ਜਾਮਨ ਹੈ, ਤੇ ਕਸਮਸਤ ਮਨ, ਕਸਮਾਂ ਪਾਈਆਂ ਹੋਈਆਂ ਨੇ, ਮੈਨੂੰ ਕਸਮ ਹੈ ਤੁਹਾਡੇ ਨਾਲ ਮੈਂ ਕੋਈ ਦਗਾ ਨਹੀਂ ਕਰਾਂਗਾ, ਉਹ ਜਿਹੜੀ ਤੂੰ ਸਹੁੰ ਚੁੱਕੀ ਹੋਈ ਹੈ ਜਿਹੜੇ ਤੂੰ ਵਾਅਦੇ ਕੀਤੇ ਹੋਏ ਨੇ ਉਹਦਾ ਭਾਰ ਮਿੱਤਰਾ ਅਦਾ ਕਰ ਦੇ।
ਅਗਰ ਹਜ਼ਰਤ ਖੁਦ ਸਿਦਾਤ ਸ਼ਬਦ,
ਮਹਾਰਾਜ ਕਹਿੰਦੇ ਔਰੰਗਜ਼ੇਬ, ਜੇ ਤੂੰ ਮੇਰੇ ਸਾਹਮਣੇ ਖੜਾ ਹੁੰਦਾ, ਜੇ ਤੂੰ ਮੇਰੇ ਕੋਲ ਆ ਜਾਂਦਾ, ਅਗਰ ਹਜ਼ਰਤ ਖੁਦ ਸਿਦਾਤ ਸ਼ਬਦ, ਹਜ਼ਰਤ ਕਹਿੰਦੇ ਬਾਦਸ਼ਾਹ ਨੂੰ, ਸਤਿਕਾਰ ਵਾਲਾ ਸ਼ਬਦ ਹੈ। ਮਹਾਰਾਜ ਕਹਿੰਦੇ ਤੂੰ ਬਾਦਸ਼ਾਹ ਹੈ, ਜੇ ਤੂੰ ਮੇਰੇ ਕੋਲ ਆ ਜਾਵੇਂ, ਆਪਾਂ ਆਮਣੇ ਸਾਹਮਣੇ ਬਹਿ ਕੇ ਗੱਲ ਕਰੀਏ।
ਬਾਜਾ ਨੋ ਦਿਲੇ ਕਾਰ ਵਾਜਾ ਸ਼ਬਦ,
ਤਾਂ ਫਿਰ ਵਾਜਬ ਗੱਲ ਜਿਹੜੀ ਹੈ ਨਾ ਉਹ ਕਲੀਅਰ ਹੋ ਜਾਣੀ ਸੀ, ਜਿਹੜੀ ਗੱਲ ਅੰਦਰੋਂ ਅਸਲੀਅਤ ਹੈ। ਕਿਉਂਕਿ ਗੱਲ ਉਦੋਂ ਖਰਾਬ ਹੁੰਦੀ ਜਦੋਂ ਤੀਜਾ ਰਲ ਜਾਂਦਾ, ਤੀਜਾ ਰਲਿਆ ਝੁੱਗਾ ਗਲਿਆ, ਸਿਆਣਿਆਂ ਨੇ ਕਿਹਾ। ਸਿਆਣੇ ਬੰਦੇ ਦੋ ਆਹਮਣੇ ਸਾਹਮਣੇ ਬਹਿ ਜਾਣ, ਇੱਕ ਦੂਜੀ ਦੀ ਗੱਲ ਸੁਣ ਲੈਣ, ਇੱਕ ਦੂਜੀ ਦੀ ਗੱਲ ਨੂੰ ਸਮਝ ਲੈਣ, ਝਗੜਾ ਨਿਬੜ ਜਾਂਦਾ। ਜਿਹੜਾ ਤੀਜਾ ਹੁੰਦਾ ਨਾ ਵਿੱਚ, ਉਹ ਲਾਂਬੂ ਲਾ ਕੇ ਰੱਖਦਾ। ਤੇ ਮਹਾਰਾਜ ਕਹਿੰਦੇ ਅਸਲ ਗੱਲ ਨਾ ਸਾਡਾ ਕਸੂਰ ਹੈ ਨਾ ਤੇਰਾ, ਜਿਹੜੇ ਤੀਜਿਆਂ ਨੇ ਤੈਨੂੰ ਭੜਕਾਇਆ ਹੋਇਆ, ਪਹਾੜੀ ਰਾਜਿਆਂ ਨੇ ਜਿਹੜੀ ਸ਼ਰਾਰਤ ਕੀਤੀ ਹੋਈ ਹੈ, ਜਿਹੜਾ ਤੇਰੇ ਦਿਲ ਚ ਵਹਿਮ ਪਾਇਆ ਹੋਇਆ ਸਾਡੇ ਪ੍ਰਤੀ ਵੀ, ਇਹ ਬੜੇ ਖੂੰਖਾਰ ਨੇ। ਜਿਵੇਂ ਅੱਜ ਕੱਲ ਕਹਿ ਦਿੰਦੇ ਨੇ ਉਗਰਵਾਦੀ, ਅੱਤਵਾਦੀ, ਉਦੋਂ ਵੀ ਇੱਕ ਸ਼ਬਦ ਸੀਗਾ ਜਿਹੜਾ ਸ੍ਰੀ ਕਲਗੀਧਰ ਜੀ ਲਈ ਉਹਨਾਂ ਨੇ ਲਿਖਿਆ। ਉਹ ਅਖਬਾਰ ਜੈਪੁਰ ਦੇ ਖਜ਼ਾਨੇ ਚ ਪਈ ਹੈ, ਉਹਦਾ ਨਾਮ ਹੈ ਅਖਬਾਰਾਤ ਏ ਮੁਅੱਲਾ। ਅੱਜ ਤਰ੍ਹਾਂ ਆਮ ਅਖਬਾਰ ਨਹੀਂ ਸੀ ਛਪਦੀ, ਹੁਣ ਤਾਂ ਹਰ ਬੰਦੇ ਨੂੰ ਮਿਲ ਜਾਂਦੀ 2 ਰੁਪਈਏ ਦੀ, ਲੈ ਕੇ ਪੜ੍ਹ ਲਓ। ਉਦੋਂ ਅਖਬਾਰ ਛਪਦੀ ਸੀ ਹੱਥ ਨਾਲ ਲਿਖ ਕੇ, ਉਹਦੀਆਂ ਹਜ਼ਾਰਾਂ ਕਾਪੀਆਂ ਤਿਆਰ ਹੋ ਜਾਂਦੀਆਂ ਸੀ। ਹਰ ਸੂਬੇਦਾਰ, ਹਰ ਰਾਜੇ ਮਹਾਰਾਜੇ, ਜਗੀਰਦਾਰ, ਜ਼ਿਲ੍ਹੇਦਾਰ, ਵੱਡੇ ਲੋਕਾਂ ਕੋਲ ਜਾਂਦੀਆਂ ਸਨ। ਉਹ ਲੋਕਾਂ ਕੋਲ ਖਬਰ ਪਹੁੰਚਦੀ ਸੀ ਰੋਜ਼ ਦੀ ਰੋਜ਼ ਛਪ ਕੇ, ਉਹ ਪੜ੍ਹ ਲੈਂਦੇ ਸੀ ਬਈ ਆਹ ਘਟਨਾ ਵਾਪਰ ਰਹੀ ਹੈ, ਫਲਾਣੇ ਇਲਾਕੇ 'ਚ ਆਹ ਹੋ ਰਿਹਾ, ਫਲਾਣੇ 'ਚ ਆਹ ਹੋ ਰਿਹਾ, ਦੰਗੇ ਹੋ ਰਹੇ ਨੇ, ਲੜਾਈ ਹੋ ਰਹੀ ਹੈ, ਜੰਗ ਹੋ ਰਿਹਾ, ਬਦਲੀਆਂ ਹੋ ਰਹੀਆਂ ਨੇ। ਉਹ ਜੋ ਪ੍ਰਬੰਧ ਹੁੰਦਾ ਸੀ ਸਰਕਾਰ ਦਾ, ਪ੍ਰਬੰਧ ਚਲਾਉਣ ਲਈ ਅਖਬਾਰ ਹੁੰਦੀ ਸੀ, ਯਾਨੀ ਸਰਕਾਰੀ ਖਬਰਾਂ, ਉਹ ਮੀਡੀਆ ਹੀ ਸੀ, ਹੋਰ ਇੰਨਾ ਅੱਜ ਕੱਲ੍ਹ ਵਰਗਾ ਮੀਡੀਆ ਨਹੀਂ ਸੀ। ਉਸ ਅਖਬਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮੁਰੈਲਾ ਗੁਰੂ ਲਿਖਿਆ ਹੋਇਆ, ਰੋਜ਼ ਦੀਆਂ ਖਬਰਾਂ 'ਚ ਆਉਂਦਾ, ਅੱਜ ਮੁਰੈਲੇ ਗੁਰੂ ਨੇ ਇੰਨੇ ਮਾਰਤੇ, ਅੱਜ ਮੁਰੈਲੇ ਗੁਰੂ ਨੇ ਆਹ ਕਰਤਾ, ਅੱਜ ਮੁਰੈਲੇ ਗੁਰੂ ਨੇ ਆਹ ਕਰਤਾ। ਮਹਾਰਾਜ ਕਹਿੰਦੇ ਜਿਹੜਾ ਤੂੰ ਸਾਨੂੰ ਮੁਰੈਲਾ ਗੁਰੂ ਲਿਖਦਾ ਹੈ, ਸਾਡੇ ਕੋਲ ਤੇ ਆ ਕੇ ਬਹਿ, ਤੈਨੂੰ ਪਤਾ ਲੱਗੇ ਮੁਰੈਲਾ, ਮੁਰੈਲੇ ਅਸੀਂ ਹਾਂ ਕਿ ਤੁਸੀਂ ਹੋ? ਮੁਰੈਲੇ ਅਸੀਂ ਹਾਂ, ਆਪਣੇ ਘਰ ਬੈਠੇ ਹਾਂ ਆਨੰਦਪੁਰ 'ਚ, ਕਿਸੇ 'ਤੇ ਹਮਲਾ ਨਹੀਂ ਕੀਤਾ, ਕਿਸੇ ਨੂੰ ਮਾਰਨ ਨਹੀਂ ਗਏ, ਕਿਸੇ ਦਾ ਕੋਈ ਖੂਨ ਖਰਾਬਾ ਨਹੀਂ ਕੀਤਾ, ਕੋਈ ਕਤਲ ਨਹੀਂ ਕੀਤਾ, ਕਿ ਮੁਰੈਲੇ ਉਹ ਨੇ ਜਿਹੜੇ ਸਾਡੇ 'ਤੇ ਹਮਲੇ ਕਰ ਕਰਕੇ ਸਾਨੂੰ ਸਹੁੰਆਂ ਪਵਾ ਪਵਾ ਕੇ ਅਤੇ 7 ਸਾਲ ਅਤੇ 9 ਸਾਲ ਦੇ ਬੱਚਿਆਂ ਨੂੰ ਨੀਹਾਂ 'ਚ ਚਿਣ ਕੇ ਮਾਰ ਰਹੇ ਨੇ, ਮੁਰੈਲੇ ਉਹ ਨੇ? ਪਾਤਸ਼ਾਹ ਕਹਿੰਦੇ ਆ ਬਸ ਜਾਨੋ ਦਿਲੇ ਕਾਰ ਵਾਜਬ ਸ਼ਬਦ, ਦਿਲ ਦੀਆਂ ਗੱਲਾਂ ਕਰਾਂਗੇ, ਬਹਿ ਕੇ ਕਰਾਂਗੇ ਮੂੰਹ 'ਤੇ, ਜਿਹੜੀਆਂ ਗੱਲਾਂ ਤੇਰੇ ਦਿਲ 'ਚ ਨੇ ਅਸੀਂ ਸੁਣਾਂਗੇ, ਜਿਹੜੀਆਂ ਸਾਡੇ 'ਚ ਨੇ ਉਹ ਤੈਨੂੰ ਸੁਣਾਵਾਂਗੇ, ਤੇਰੇ ਅਤੇ ਸਾਡੇ ਜਿਹੜੇ ਅੰਦਰ ਗਲਤ ਫਹਿਮੀਆਂ ਨੇ, ਜਿਹੜੇ ਭੁਲੇਖੇ ਨੇ, ਜਿਹੜੇ ਪੰਜਾਬ ਦੇ ਤੂੰ ਮਸਲੇ ਸਾਡੇ ਸਿੱਖਾਂ ਦੇ, ਮੁਸਲਮਾਨਾਂ ਅਤੇ ਹਿੰਦੂਆਂ ਦੇ ਮਸਲੇ ਉਲਝੇ ਸਮਝੀ ਬੈਠਾ, ਉਹਦਾ 1 ਮਿੰਟ 'ਚ ਸੁਲ ਜਾਣਗੇ। ਕਿਉਂ? ਤੂੰ ਵੀ ਇੱਕ ਖੁਦਾ ਨੂੰ ਮੰਨਦਾ, ਅਸੀਂ ਵੀ ਖੁਦਾ ਨੂੰ ਮੰਨਦੇ ਹਾਂ, ਲੜਾਈ ਕਾਹਦੀ ਹੈ? ਇਹੀ ਤਾਂ ਪਤਾ ਨਹੀਂ ਲੱਗ ਰਿਹਾ, ਆ ਕੇ ਬਹਿ ਸਾਡੇ ਕੋਲ।
ਸ਼ੁਮਾਰਾ ਫਰਜ਼ ਅਸਤ ਕਾਰੇ ਕੁਣੀ,
ਹੁਣ ਤੇਰਾ ਫਰਜ਼ ਬਣਦਾ ਵੀ ਤੂੰ ਸਾਰੇ ਕੰਮ ਛੱਡ ਕੇ ਪਹਿਲ ਦੇ ਆਧਾਰ ਤੇ ਸਾਡਾ ਮਸਲਾ ਹੱਲ ਕਰ, ਸਾਡੇ ਕੋਲ ਸਾਡੀ ਗੱਲ ਸੁਣ, ਕਿਉਂਕਿ ਤੇਰੇ ਸਿਰ ਤੇ ਭਾਰ ਹੈ। ਔਰੰਗਜ਼ੇਬ ਤੂੰ ਸਹੁੰ ਖਾਧੀ ਹੋਈ ਕੁਰਾਨ ਦੀ ਵੀ ਮੈਂ ਤੁਹਾਡੇ ਨਾਲ ਧੋਖਾ ਨਹੀਂ ਕਰਾਂਗਾ, ਫਿਰ ਇੰਨਾ ਧੋਖਾ ਹੋਇਆ, ਤੇ ਜੇ ਤੂੰ ਕਹਿੰਦਾ ਮੈਂ ਨਹੀਂ ਕੀਤਾ, ਬੰਦਿਆਂ ਨੇ ਕੀਤਾ, ਤਾਂ ਫਿਰ ਵੀ ਆ, ਤੇਰਾ ਫਰਜ਼ ਤਾਂ ਤੇਰਾ ਹੀ ਹੈ ਨਾ, ਜ਼ਿੰਮੇਵਾਰੀ ਤਾਂ ਤੇਰੀ ਹੈ। ਹਾਂਜੀ,
ਬਮੂ ਜਮਨ ਵਿਸਤਾ ਸ਼ੁਮਾਰੇ ਕੁਣੀ,
ਜੋ ਤੂੰ ਲਿਖਿਆ ਸੀਗਾ, ਜੋ ਤੇਰੀ ਚਿੱਠੀ ਸੀ ਉਹ ਸਾਡੇ ਕੋਲ ਪਈ ਹੈ, ਉਹ ਅਸੀਂ ਤੈਨੂੰ ਦਿਖਾ ਸਕਦੇ ਹਾਂ, ਤੇਰੀ ਲਿਖੀ ਹੋਈ ਚਿੱਠੀ, ਜੇ ਤੇ ਤੂੰ ਵਾਅਦਾ ਕੀਤਾ ਹੋਇਆ ਵੀ ਗੁਰੂ ਜੀ ਤੁਹਾਡਾ ਰਾਹ ਨਹੀਂ ਰੋਕਿਆ ਜਾਏਗਾ, ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਵੇਗੀ, ਤੁਹਾਡਾ ਸਾਡਾ ਆਪਸ ਵਿੱਚ ਕੋਈ ਝਗੜਾ ਨਹੀਂ ਹੋਏਗਾ, ਤੁਸੀਂ ਗੱਲਾਂ ਛੱਡ ਦਿਓ, ਉਹ ਸਾਰੀਆਂ ਲਿਖਤਾਂ ਮੈਂ ਸਾਂਭ ਕੇ ਰੱਖੀਆਂ ਹੋਈਆਂ, ਤੂੰ ਮੇਰੇ ਕੋਲ ਆ ਜਾ, ਮੈਂ ਤੈਨੂੰ ਦੱਸਾਂਗਾ ਸਾਰੀਆਂ ਗੱਲਾਂ।
ਨਵਿਸ਼ਟਰ ਸਿੱਧੋ ਬਾਗੁਪਤ ਜੁਬਾ,
ਮਹਾਰਾਜ ਕਹਿੰਦੇ ਸਾਡੀ ਜਿਹੜੀ ਚਿੱਠੀ ਅਸੀਂ ਲਿਖ ਰਹੇ ਹਾਂ ਇਹ ਵੀ ਤੇਰੇ ਕੋਲ ਪਹੁੰਚ ਰਹੀ ਹੈ, ਇਹ ਤੂੰ ਪੜ੍ਹ ਲੈਣੀ ਹੈ। ਜਫ਼ਰਨਾਮਾ, ਜਫ਼ਰਨਾਮਾ ਨੂੰ ਪੜ੍ਹ ਲੈਣਾ। ਨਵਿਸ਼ਟਰ ਰਸੀਦੋ, ਨਵਿਸ਼ਟਾ ਕਹਿੰਦੇ ਲਿਖੀ ਹੋਈ ਰਸੀਦੋ, ਮੈਨੇ ਪਹੁੰਚੇਗੀ ਸਾਡੀ ਲਿਖੀ ਹੋਈ ਚਿੱਠੀ ਤੇਰੇ ਕੋਲ ਪਹੁੰਚੇਗੀ। ਬਾਗੁਫਤ ਜੁਬਾਂ, ਭਾਈ ਦਇਆ ਸਿੰਘ ਜਵਾਨੀ ਵੀ ਦੱਸਣਗੇ, ਕਿਉਂਕਿ ਭਾਈ ਸਾਹਿਬ ਬਹੁਤ ਸਿਆਣੇ ਵਿਦਵਾਨ ਵਕੀਲ ਸਨ, ਉਹ ਸਾਰੀਆਂ ਗੱਲਾਂ ਦੱਸਣਗੇ ਔਰੰਗਜ਼ੇਬ ਤੈਨੂੰ, ਜੋ ਕੁਝ ਪੰਜਾਬ 'ਚ ਹੋਇਆ, ਜੋ ਉੱਤਰੀ ਭਾਰਤ 'ਚ ਹੋਇਆ, ਜੋ ਗੁਰੂ ਨਾਨਕ ਦੇ ਸਿੱਖਾਂ ਨਾਲ ਹੋਇਆ, ਜੋ ਸਾਡੇ ਬੱਚਿਆਂ ਨਾਲ ਹੋਇਆ, ਜੋ ਸਾਡੇ ਸਿੰਘਾਂ ਨਾਲ ਹੋਇਆ, ਉਹ ਸਾਰੀਆਂ ਗੱਲਾਂ ਤੁਹਾਨੂੰ ਦਇਆ ਸਿੰਘ ਸੁਣਾਏਗਾ।
ਵੀ ਬਾਬਾ ਯਦ ਕੇ ਈ ਕਾਰ ਰਾਜ ਤਰਸਾ,
ਇਹ ਚਿੱਠੀ ਪੜ੍ਹਨ ਤੋਂ ਬਾਅਦ ਔਰ ਭਾਈ ਦਇਆ ਸਿੰਘ ਦੀਆਂ ਗੱਲਾਂ ਸੁਣਨ ਤੋਂ ਬਾਅਦ ਤੇਰੀ ਜ਼ਿੰਮੇਵਾਰੀ ਹੋਵੇਗੀ ਕਿ ਤੂੰ ਇਸ ਮਸਲੇ ਨੂੰ ਪਹਿਲ ਦੇ ਆਧਾਰ ਤੇ ਲਵੇਂਗਾ। ਇਹ ਹੁਣ ਤੇਰੀ ਜ਼ਿੰਮੇਵਾਰੀ ਹੈ। ਇਹ ਨਾ ਹੋਵੇ ਵੀ ਚਿੱਠੀ ਪੜ੍ਹ ਕੇ ਤੂੰ ਕੰਨਾਂ 'ਚ ਰੂੰ ਪਾ ਲਵੇਂ। ਹੁਣ ਤੂੰ ਸਮਝ ਜਾ ਵੀ ਤੇਰੀ ਜ਼ਿੰਮੇਵਾਰੀ ਦਾ ਹੁਣ ਕੰਮ ਸ਼ੁਰੂ ਹੋ ਗਿਆ, ਤੈਨੂੰ ਕਰਨਾ ਪਏਗਾ।
ਹਮੂ ਮਰਦ ਬਾਇਦ ਸ਼ਬਦ ਸੁਖਨਵਾਰ,
ਮਹਾਰਾਜ ਕਹਿੰਦੇ ਦੇਖੋ ਜੰਮਣ ਨੂੰ ਸਾਰੇ ਇਨਸਾਨ ਜੰਮਦੇ ਆ, ਪਰ ਮਰਦ ਕੋਈ ਕੋਈ ਹੁੰਦਾ ਉਸ ਦੁਨੀਆਂ ਵਿੱਚ। ਇਸ ਦੁਨੀਆਂ ਵਿੱਚ ਮਰਦ ਉਹ ਕਿਹਾ ਜਾਂਦਾ ਜਿਹੜਾ ਆਪਣੇ ਕੀਤੇ ਹੋਏ ਕੌਲ ਇਕਰਾਰ ਤੇ ਪੂਰਾ ਨਿਭ ਜਾਵੇ, ਉਹਨੂੰ ਕਹਿੰਦੇ ਮਰਦ ਆ। ਜਿਹੜਾ ਆਪਣੇ ਕੀਤੇ ਹੋਏ ਵਾਅਦੇ ਭੁੱਲ ਜਾਵੇ, ਬਚਨ ਭੁੱਲ ਜਾਵੇ, ਉਹ ਹੀਜੜਾ ਹੁੰਦਾ, ਉਹ ਖੁਸਰਾ ਹੁੰਦਾ, ਉਹ ਨਪੁੰਸਕ ਹੁੰਦਾ। ਪਰ ਮਰਦ ਉਹ ਹੁੰਦਾ ਜਿਹੜਾ ਕੀਤੇ ਹੋਏ ਬਚਨ ਪੂਰੇ ਨਿਭਾ ਦਿੰਦਾ।
ਨਾ ਸ਼ਿਕਮੇ ਦਿਗਰ ਦਰ ਦਾਹਨੇ ਦਿਗਰ,
ਉਹ ਬੰਦਾ ਨਹੀਂ ਹੁੰਦਾ, ਉਹ ਮਰਦ ਨਹੀਂ ਹੁੰਦਾ ਜਿਹਦੇ ਦਿਲ ਚ ਕੁਝ ਹੋਰ ਤੇ ਮੂੰਹ ਤੇ ਕੁਝ ਹੋਰ ਹੋਵੇ। ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ, ਉਹ ਕੱਚੇ ਬੰਦੇ ਹੁੰਦੇ ਨੇ ਜਿਹਨਾਂ ਦੇ ਜਵਾਨ ਤੇ ਤਾਂ ਬਲੜੇ ਹੋਰ ਤਰ੍ਹਾਂ ਦੇ ਬਚਨ ਤੇ ਦਿਲ ਦੇ ਵਿੱਚ ਹੋਰ ਤਰ੍ਹਾਂ ਦੀਆਂ ਗੱਲਾਂ, ਹਾਥੀ ਦੇ ਦੰਦ ਦਿਖਾਣ ਦੇ ਹੋਰ, ਖਾਣ ਦੇ ਹੋਰ। ਉਹ ਮਰਦ ਨਹੀਂ ਹੁੰਦੇ, ਮਰਦ ਉਹ ਹੁੰਦੇ ਆ ਦਿਲ ਦੀ ਗੱਲ ਜ਼ੁਬਾਨ ਤੇ ਲਿਆਉਂਦੇ ਆ, ਜ਼ੁਬਾਨ ਤੋਂ ਕਈ ਗੱਲ ਨੂੰ ਦਿਲ ਨਾਲ ਨਿਭਾਉਂਦੇ ਆ, ਉਹ ਮਰਦ ਇੱਕੋ ਜਿਹੇ ਉਹ ਮਰਦ ਕਹਾਉਂਦੇ ਆ।
ਕੇ ਕਾਜੀ ਮਰਾ ਗੁਪਤ ਬੇਰੂੰ ਨਯਮ,
ਮਹਾਰਾਜ ਕਹਿੰਦੇ ਤੇਰਾ ਕਾਜੀ ਮੇਰੇ ਕੋਲ ਆਇਆ ਸੀ, ਤੇਰੇ ਕਾਜ਼ੀ ਨੇ ਮੇਰੇ ਨਾਲ ਜਿਹੜੀਆਂ ਗੱਲਾਂ ਕੀਤੀਆਂ ਮੈਂ ਉਹ ਤੋਂ ਬਾਹਰ ਨਹੀਂ ਆ। ਕਿਉਂ ਕਾਜ਼ੀ ਜਦੋਂ ਆਇਆ ਮਹਾਰਾਜ ਕੋਲ, ਬੜਾ ਉਹਨੇ ਅਫਸੋਸ ਵੀ ਕੀਤਾ, ਗੱਲਾਂ ਬਾਤਾਂ ਵੀ ਕੀਤੀਆਂ, ਤੇ ਉਹਦੀਆਂ ਗੱਲਾਂ ਜਿਹੜੀਆਂ ਸੀ ਉਸ ਗੱਲਾਂ ਤਾਂ ਉਹਨੇ ਉਹੀ ਕਰਨੀਆਂ ਸੀ ਜਿਹੜੀਆਂ ਗੁਰੂ ਸਾਹਿਬ ਜੀ ਦੇ ਮਨ ਨੂੰ ਭਾਉਂਦੀਆਂ ਹੋਣ। ਤੇ ਕਾਜ਼ੀ ਤੇਰਾ ਆਇਆ ਸੀ, ਕਾਜ਼ੀ ਨੇ ਜਿਹੜੀਆਂ ਗੁਫਤਗੂ ਕੀਤੀਆਂ ਉਹ ਅਸੀਂ ਸਮਝੀਆਂ ਸੁਣੀਆਂ, ਅਸੀਂ ਕਿਹੜਾ ਉਹਨਾਂ ਤੋਂ ਬਾਹਰ ਹਾਂ, ਅਸੀਂ ਵੀ ਤਾਂ ਇਹੀ ਚਾਹੁੰਦੇ ਹਾਂ। ਸਾਡੀ ਨਿਗਾਹ ਵਿੱਚ ਵੀ ਹਰ ਇਨਸਾਨ ਸੁਖੀ ਵਸਣਾ ਚਾਹੀਦਾ, ਸਾਡਾ ਮਤਲਬ ਇਹ ਨਹੀਂ ਕਿ ਅਸੀਂ ਰਾਜ ਖੋਈਏ, ਤੇਰੇ ਕੋਲ ਰਾਜ ਖੋ ਕੇ ਅਸੀਂ ਬਾਦਸ਼ਾਹ ਬਣੀਏ, ਸਾਡੀ ਕੋਈ ਤਮੰਨਾ ਨਹੀਂ। ਨਾ ਅਸੀਂ ਕੋਈ ਮੁਲਕ ਦਾ ਰਾਜ ਚਾਹੁੰਦੇ ਹਾਂ, ਨਾ ਕਿਸੇ ਸਟੇਟ ਦਾ ਰਾਜ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਐਸਾ ਰਾਜ ਹੋਵੇ ਜਿਹਦੇ ਚ ਹਰ ਬੰਦਾ ਸੁਖੀ ਵਸੇ, ਬਸ ਇਹੀ ਸਾਡਾ ਇੱਕ ਸੁਪਨਾ ਹੈ।
ਅਗਰ ਰਾਸਤੀ ਖੁਦ ਬਿਆਰੀ ਕਦਮ,
ਜੇ ਤੂੰ ਸੱਚੀ ਉਹ ਗੱਲਾਂ ਚਾਹੁੰਦਾ ਜਿਹੜੀਆਂ ਕਾਜ਼ੀ ਨੇ ਸਾਨੂੰ ਕਹੀਆਂ, ਕਿਉਂਕਿ ਕਾਜ਼ੀ ਨੇ ਆਪਣੇ ਵੱਲੋਂ ਤਾਂ ਕਹੀਆਂ ਨਹੀਂ, ਉਹਨੇ ਔਰੰਗਜ਼ੇਬ ਵੱਲੋਂ ਕਹੀਆਂ ਸਨ। ਮਹਾਰਾਜ ਕਹਿੰਦੇ ਜਿਹੜਾ ਤੇਰਾ ਕਾਜ਼ੀ ਸਾਡੇ ਕੋਲ ਆਇਆ ਸੀ ਔਰ ਜੋ ਉਹਨੇ ਸਾਨੂੰ ਕਿਹਾ ਸੀ, ਜੇਕਰ ਉਹ ਤੇਰੇ ਦਿਲ ਵਿੱਚ ਵੀ ਵਾਕਈ ਉਹੀ ਗੱਲ ਹੈ ਤਾਂ ਫਿਰ ਤੂੰ ਕਦਮ ਪੁੱਟ ਅੱਗੇ ਆ ਔਰੰਗਜ਼ੇਬ, ਆਪਾਂ ਬਹਿ ਕੇ ਸਾਰੇ ਮਸਲੇ ਹੱਲ ਕਰ ਲਈਏ। ਲੜਾਈਆਂ ਨਾਲ ਮਸਲੇ ਹੱਲ ਨਹੀਂ ਹੋਣੇ, ਵਿਚਾਰ ਨਾਲ ਆਉਣੇ, ਤੂੰ ਵਿਚਾਰ ਕਰ ਲੈ।
ਤੁਰਾ ਗਰ ਬਬਾਇਦ ਬਾ ਕੌਲੇ ਕੁਰਾ,
ਅੱਛਾ ਜੇ ਤੂੰ ਕਵੇਂ ਵੀ ਗੁਰੂ ਗੋਬਿੰਦ ਸਿੰਘ ਦਾ ਤਾਂ ਸਾਰਾ ਕੁਝ ਉਜੜ ਪੁਜੜ ਗਿਆ, ਜਿਹੜੀ ਮੈਂ ਕੁਰਾਨ ਦੇ ਉੱਤੇ ਚਿੱਠੀ ਲਿਖ ਕੇ ਭੇਜੀ ਸੀ ਉਹ ਕਿਹੜਾ ਉੱਥੇ ਸਾਂਭ ਕੇ ਰੱਖੀ ਹੋਣੀ ਹੈ। ਔਰੰਗਜ਼ੇਬ ਮੇਰਾ ਸਾਰਾ ਕੁਝ ਉਜੜ ਪੁਜੜ ਗਿਆ, ਪਰ ਮੈਂ ਤੇਰੀ ਚਿੱਠੀ ਸਾਂਭ ਕੇ ਰੱਖੀ ਹੋਈ ਹੈ ਔਰ ਉਹ ਕੁਰਾਨ ਵੀ ਮੇਰੇ ਕੋਲ ਸਤਿਕਾਰ ਨਾਲ ਪਈ ਹੈ। ਜਿਹੜੀ ਕੁਰਾਨ ਦੇ ਉੱਤੇ ਤੇਰਾ ਲਿਖਿਆ ਹੋਇਆ ਐਦਨਾਮਾ ਕਿ ਤੁਸੀਂ ਕਿਲ੍ਹਾ ਛੱਡ ਦਿਓ ਤੇ ਤੁਹਾਨੂੰ ਅਸੀਂ ਕੁਝ ਨਹੀਂ ਕਵਾਂਗੇ, ਉਹ ਮੇਰੇ ਕੋਲ ਸਾਂਭ ਕੇ ਰੱਖੀ ਹੋਈ ਹੈ।
ਵਣਜ ਦੇ ਸ਼ੁਮਾ ਰਾ ਰਸ਼ਨਾਨਮ ਹਮਾ,
ਉਹ ਮੇਰੇ ਕੋਲ ਵਣਜ ਦੇ ਨਿਜਦੇ ਮੈਨੇ ਨਜ਼ਦੀਕ, ਮੇਰੇ ਨਜ਼ਦੀਕ ਹੈ, ਮੇਰੇ ਕੋਲ ਹੈ। ਔਰ ਜੇ ਤੂੰ ਕਵੇਂ ਵੀ ਦੇਖਣੀ ਹੈ ਤਾਂ ਮੈਂ ਦਿਖਾ ਵੀ ਦਿਆਂਗਾ, ਜੇ ਸਬੂਤ ਮੰਗੇਗਾ ਵੀ ਕਿੱਥੇ ਆ ਮੈਂ ਲਿਖਿਆ ਤਾਂ ਮੇਰੇ ਕੋਲ ਹੈ, ਜਦੋਂ ਸਮਾਂ ਆਇਆ ਮੈਂ ਜਗ ਜ਼ਾਹਰ ਕਰ ਦਿਆਂਗਾ, ਤੇਰੇ ਸਾਹਮਣੇ ਵੀ ਰੱਖ ਦਿਆਂਗਾ, ਫਿਰ ਤੂੰ ਕੀ ਕਰੇਗਾ। ਯਾਨੀ ਇਹ ਨਾ ਸਮਝੀ ਵੀ ਸਬੂਤ ਮਿਟ ਗਏ ਨੇ, ਸਬੂਤ ਸਾਂਭੇ ਪਏ ਨੇ।
ਕੇ ਤਸਰੀਫ ਦਰ ਕਸਬੈ ਕਾਂਗੜ ਕੋ ਨੰਦ।
ਔਰੰਗਜ਼ੇਬ, ਜੇ ਤੂੰ ਸਹੀ ਮਹਿਨਿਆਂ ਤੇ ਚੱਲਣਾ ਚਾਹੁੰਦਾ ਤਾਂ ਤੂੰ ਦੀਨੇ ਕਾਂਗੜ ਕਸਬਾ, ਇੱਕ ਛੋਟਾ ਜਿਹਾ ਇਲਾਕਾ ਕਸਬਾ, ਇਹ ਕਸਬੇ ਕਾਂਗੜ ਦੇ ਵਿੱਚ, ਦੀਨੇ ਕੁਨਦ ਦੇ ਵਿੱਚ, ਦੀਨੇ ਕਾਂਗੜ ਦੇ ਕਸਬੇ ਵਿੱਚ ਤੂੰ ਆ ਜਾ। ਇਹ ਤੇਰਾ ਮੁਲਕ ਹੈ, ਸਾਰੇ ਮੁਲਕ ਦਾ, ਤੂੰ ਬਾਦਸ਼ਾਹ ਤੂੰ ਕਿਤੇ ਵੀ ਜਾ ਸਕਦਾ। ਜੇ ਤੈਨੂੰ ਇਹ ਹੀ ਹੈ ਵੀ ਗੱਲ ਹੀ ਕਰਨੀ ਹੈ ਤਾਂ ਤੂੰ ਸਾਡੇ ਕੋਲ ਆ ਹੁਣ, ਕਿਉਂਕਿ ਜ਼ਿੰਮੇਵਾਰੀ ਤੇਰੇ ਸਿਰ ਤੇ, ਹੁਣ ਅਸੀਂ ਨਹੀਂ ਆਉਂਦੇ ਤੇਰੇ ਕੋਲ, ਤੂੰ ਸਾਡੇ ਕੋਲ ਆ।
ਵਜਾ ਪਸ ਮੁਲਾਕਾਤ ਬਾਹਮਨ ਵਸਵਦ।
ਵਜਾ ਪਸ ਮੁਲਾਕਾਤ ਬਾਹਮ ਸ਼ਵਦ, ਉੱਥੇ ਤੇਰੀ ਸਾਡੀ ਮੁਲਾਕਾਤ ਕਾਂਗੜ ਚ ਹੋਵੇਗੀ। ਮੁਲਾਕਾਤ ਦੇ ਵਿੱਚ ਆਹਮਣੇ ਸਾਹਮਣੇ ਗੱਲਾਂ ਹੋਣਗੀਆਂ, ਜਿਹੜੇ ਪੰਜਾਬ ਦੇ ਜਾਂ ਸਾਡੇ ਮਸਲੇ ਨੇ, ਜਿਹੜੀਆਂ ਸਾਡੀਆਂ ਤੁਹਾਡੀਆਂ ਲੜਾਈਆਂ ਨੇ, ਜਿਹੜੇ ਸਾਡੇ ਝਗੜੇ ਨੇ, ਉਹਨਾਂ ਦਾ ਆਪਾਂ ਨਿਪਟਾਰਾ ਕਰ ਲਵਾਂਗੇ ਗੱਲਬਾਤ ਨਾਲ। ਤੇ ਦੂਜਾ ਇਸ਼ਾਰਾ ਇਹ ਵੀ ਹੈ ਵੀ ਸੂਰਮਿਆਂ ਦੀ ਮੁਲਾਕਾਤ ਤਾਂ ਮੈਦਾਨੇ ਜੰਗ ਚ ਵੀ ਹੋ ਜਾਂਦੀ ਹੈ, ਤੇ ਜੇ ਕਿਤੇ ਕੋਈ ਕਸਰ ਮਸਰ ਹੋਈ ਉਹ ਵੀ ਕੱਢ ਲਈ, ਆ ਜਾ ਤੂੰ ਇੱਕ ਵਾਰੀ।
ਜਰੈ ਦਰੀ ਰਾ ਖਤਰੈ ਤੁਰਾ ਸਤ।
ਇੱਕ ਗੱਲ ਹੋਰ ਔਰੰਗਜ਼ੇਬ, ਜੇ ਤੂੰ ਕਹੇ ਵੀ ਮੇਰੀ ਸਿਕਿਉਰਿਟੀ ਦਾ ਕੀ ਬਣੇਗਾ, ਬਾਦਸ਼ਾਹ ਦੀ ਜਿਹੜੀ ਸਿਕਿਉਰਿਟੀ ਹੁੰਦੀ ਹੈ, ਉਹਨਾਂ ਦੀ ਹਿਫਾਜ਼ਤ, ਰਕਸ਼ਾ, ਸੁਰਕਸ਼ਾ, ਤਾਂ ਔਰੰਗਜ਼ੇਬ ਇਸ ਰਸਤੇ ਵਿੱਚ ਨਾ ਜ਼ਰਾ ਦਰੀ ਰਾਹ ਖਤਰਾ ਤੁਰਾਸ਼ਤ, ਇਸ ਰਾਹ 'ਚ ਤੈਨੂੰ ਕੋਈ ਖਤਰਾ ਨਹੀਂ। ਇਹ ਜਿਹੜਾ ਜੰਗਲ ਦੇਸ਼ ਹੈ, ਮਾਲਵਾ ਦੇਸ਼ ਹੈ, ਇੱਥੇ ਤੇਰੀ ਜਾਨ ਦੇ ਜ਼ਿੰਮੇਵਾਰ ਅਸੀਂ ਹਾਂ। ਆਖੋ ਸਤਨਾਮ ਸ੍ਰੀ ਅਕਾਲ। ਇੱਥੇ ਅਸੀਂ ਜ਼ਿੰਮੇਵਾਰੀ ਲਵਾਂਗੇ ਵੀ ਕੋਈ ਔਰੰਗਜ਼ੇਬ ਦੀ, ਔਰੰਗਜ਼ੇਬ ਦਾ ਵਾਲ ਵੀ ਵਿੰਗਾ ਨਾ ਕਰੇ। ਔਰੰਗਜ਼ੇਬ ਜਿਵੇਂ ਆਇਆ ਉਵੇਂ ਹੀ ਸਹੀ ਸਲਾਮਤ ਵਾਪਸ ਆਪਣੇ ਘਰ ਜਾਵੇ, ਉਹ ਸਾਡੀ ਜ਼ਿੰਮੇਵਾਰੀ ਹੋਵੇਗੀ। ਉਹ ਤੇਰੀ ਸਿਰਦਰਦੀ ਨਹੀਂ ਹੈ ਵੀ ਤੈਨੂੰ ਕੋਈ ਕਤਲ ਕਰ ਦੇਵੇ, ਤੈਨੂੰ ਕੋਈ ਮਾਰ ਦੇਵੇ, ਤੈਨੂੰ ਕੋਈ ਵੱਢ ਦੇਵੇ, ਇਹ ਨਹੀਂ ਹੋਣ ਦੇਵਾਂਗੇ। ਜ਼ਿੰਮੇਵਾਰੀ ਲੈਂਦੇ ਹਾਂ, ਤੇਰੀ ਜਾਨ ਦੀ ਹਿਫਾਜ਼ਤ ਕਰਾਂਗੇ।
ਹਮੈ ਕੌਮ ਬੈਰਾੜ ਹੁਕਮ ਮਰਾਸਤ।
ਹਮੈ ਕੌਮ ਬੈਰਾੜ ਹੁਕਮੇ ਮਰਾਸਤ। ਇੱਥੋਂ ਦੇ ਜਿਹੜੇ ਬਰਾੜ ਹਨ, ਇਹ ਜਿਹੜਾ ਸਾਧ ਸਿੰਘ ਜੀ ਇਲਾਕਾ ਹੈ, ਮਾਲਵਾ, ਬਠਿੰਡੇ ਦਾ ਇਲਾਕਾ, ਫਰੀਦਕੋਟ ਦਾ, ਤੇ ਕੋਟ ਕਪੂਰੇ ਵਾਲਾ, ਕਪੂਰਾ ਵੀ ਬਰਾੜ ਸੀ, ਅਦੋਂ ਡੱਲਾ ਵੀ ਬਰਾੜ ਸੀ, ਇਹ ਸਾਰੇ ਬਰਾੜ। ਹਮੈ ਕੌਮ ਬੈਰਾੜ ਹੁਕਮੇ ਮਰਾਸਤ, ਸਾਰੀ ਬਰਾੜ ਕੌਮ ਮੇਰੇ ਹੁਕਮ ਚੱਲਦੀ ਹੈ। ਦਸਵੇਂ ਪਾਤਸ਼ਾਹ ਇਹ ਮਲਵਈ ਜਿੰਨੇ ਹਨ, ਇਹ ਮੇਰੇ ਹੁਕਮ, ਜੇ ਤੇ ਮੈਂ ਕਹਾਂ ਤੇ ਫਿਰ ਤੈਨੂੰ ਛੱਡਣਗੇ ਨਹੀਂ, ਤੇ ਜੇ ਮੈਂ ਜ਼ਿੰਮੇਵਾਰੀ ਲੈ ਲਈ ਵੀ ਇਹ ਤੈਨੂੰ ਕੁਝ ਨਹੀਂ ਕਹਿਣਾ, ਤੇ ਇਹਨਾਂ ਦੀ ਕੋਈ ਤਾਕਤ ਨਹੀਂ ਵੀ ਤੈਨੂੰ ਡਲਾ ਵੀ ਮਾਰ ਜਾਣ, ਪੱਥਰ ਵੀ ਮਾਰ ਜਾਣ, ਕੁਝ ਨਹੀਂ ਕਹਿਣਗੇ। ਤੂੰ ਡਰ ਨਾ ਵੀ ਤੇਰੀ ਜਾਨ ਨੂੰ ਖਤਰਾ, ਕਿਉਂਕਿ ਖਤਰਾ ਉੱਥੇ ਹੁੰਦਾ ਜਿੱਥੇ ਕੋਈ ਇਤਬਾਰ ਨਾ ਹੋਵੇ। ਤੂੰ ਸਾਡੇ ਦੇ ਇਤਬਾਰ ਕਰਦਾ ਤੇ ਆ ਜਾ, ਅਸੀਂ ਤੇਰੀ ਜਾਨ ਦਾ, ਤੇਰੀ ਹਿਫਾਜ਼ਤ ਦੀ ਜ਼ਿੰਮੇਵਾਰੀ ਲੈਂਦੇ ਹਾਂ। ਸੋ ਸਾਧ ਸੰਗਤ ਜੀ, ਇਹ ਮਹਾਰਾਜ ਦਸਵੇਂ ਪਾਤਸ਼ਾਹ ਹੁਣ ਉਹਨੂੰ ਬਚਨ ਕਹਿ ਰਹੇ ਨੇ ਔਰੰਗਜ਼ੇਬ ਨੂੰ ਆਉਣ ਬਾਰੇ। ਹੋਰ ਵੀ ਉਹਨੂੰ ਕਈ ਬਚਨ ਸਤਿਗੁਰਾਂ ਨੇ ਕਹੇ ਨੇ, ਜਿਹੜੀ ਉਹਦੀ ਖਿਚਾਈ ਕੀਤੀ ਹੈ ਜੇ ਅੱਗੇ ਆਉਣੀ ਹੈ ਆਪਾਂ ਸਰਵਣ ਕਰਨਾ। ਮਹਾਰਾਜ ਦਸਵੇਂ ਪਾਤਸ਼ਾਹ ਜਫਰਨਾਮੇ 'ਚ ਕਿਹੜੇ ਕਿਹੜੇ ਬਚਨ ਕੀਤੇ, ਇਹ ਬੜਾ ਵੱਡਾ ਦਸਤਾਵੇਜ਼, ਇਤਿਹਾਸਕ ਇੱਕ ਪ੍ਰਮਾਣ ਹੈ, ਗੁਰੂ ਕਲਗੀਧਰ ਪਾਤਸ਼ਾਹ ਦੀ ਹੱਥ ਦੀ ਲਿਖੀ ਹੋਈ ਚਿੱਠੀ, ਅੱਜ ਵੀ ਔਰੰਗਾਬਾਦ 'ਚ ਉੱਥੇ ਸਾਂਭੀ ਪਈ ਹੈ, ਫਾਰਸੀ ਦੇ ਵਿੱਚ ਦਰਸ਼ਨ ਕਰ ਸਕਦੇ ਹੋ ਜਾ ਕੇ, ਬੀੜ ਦੇ ਵਿੱਚ ਦਸਣ ਦੀ ਉਹ ਲਿਖੀ ਹੋਈ ਹੈ। ਸੋ ਖਾਲਸਾ ਜੀ, ਸਤਿਗੁਰਾਂ ਨੇ ਸਾਡੇ 'ਤੇ ਬਹੁਤ ਪਰਉਪਕਾਰ ਕੀਤੇ, ਔਰ ਉਸ ਜ਼ਾਲਮ ਬਾਦਸ਼ਾਹ ਨੂੰ ਇਸੇ ਚਿੱਠੀ ਦੇ ਨਾਲ ਹੀ ਫਤਿਹ ਵੀ ਕਰ ਦਿੱਤਾ। ਅਗਲੇ ਪ੍ਰਕਰਣਾਂ 'ਚ ਆਪ ਜੀ ਸਰਵਣ ਕਰੋਗੇ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ, ਪ੍ਰਾਣ ਨਾਥ ਨਾ ਸਕੇ ਦੀਨ ਦਾ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ ਮੋਹਿ ਮਾਇਆ, ਅੰਧਕੂਪ ਮਹਾ ਭਿਆਨ ਨਾਨਕ ਪਾਰ, ਆਏ ਪ੍ਰਭ ਸਰਣਾਗਤੀ ਕਿਰਪਾ, ਏਕ ਅੱਖਰ ਹਰ ਮਨ ਬਸਤ ਨਾਨਕ, ਫਾਹੇ ਕਾਟੇ ਮਿਟੇ ਗਵਨ ਫਤਿਹ ਪਈ, ਨਾਨਕ ਗੁਰ ਤੇ ਤਿਤ ਪਾਈ ਫਿਰ ਨ ਮਿਟੇ ਨਿਤ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ।